ਤੀਸਰੀ ਰਾਸ ਕੱਲ ਦੀ ਕਥਾ ਨਾਲ ਸਮਾਪਤ ਹੋਈ ਸੀ। ਅੱਜ ਚੌਥੀ ਰਾਸ ਪ੍ਰਾਰੰਭ ਹੋ ਰਹੀ ਹੈ ਤੇ ਚੌਥੀ ਰਾਸ ਨੂੰ ਆਰੰਭਣ ਤੋਂ ਪਹਿਲਾਂ ਮਹਾਂਕਵੀ ਜੀ ਨੇ ਮੰਗਲਾਚਰਨ ਕੀਤੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਸ ਚੌਥੀ ਚੱਲੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਤ ਚਤਰਤ ਰਾਸ ਵਰਣਨ।
ਮੰਗਲਾਚਰਨ ਕਰਦੇ ਨੇ, ਇਹ ਵਸਤੂ ਨਿਰਦੇਸ਼ ਮੰਗਲ ਹੈ, ਇਉਂ ਕਹਿ ਲਓ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਹੈ। ਕੋ ਅੰਕਾਰ ਸਤਿਗੁਰ ਪ੍ਰਸਾਦ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਤੱਤ ਹੈ, ਇਸੇ ਦੀ ਵਿਆਖਿਆ ਸਾਰੀ ਬਾਣੀ। ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ, ਉਹ ਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਪ੍ਰਸਾਦ, ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਹੁਣ ਚੌਥੀ ਰਾਸ ਵਰਣਨ ਕਰਨ ਲੱਗੇ ਨੇ, ਸੁਣਾਉਣ ਲੱਗੇ ਹਨ।
ਦੋਹਰਾ ਬੀਨ ਦੰਡ ਪਾਣੀ ਨ ਮੈਂ, ਸਰਬੋਤਮਾ ਪਰ ਬੀਨ।
ਖਾਲਸਾ ਜੀ, ਅਕਾਲ ਪੁਰਖ ਦੀਆਂ ਸ਼ਕਤੀਆਂ ਬੇਅੰਤ ਰੂਪ ਚ ਕੰਮ ਕਰਦੀਆਂ, ਜਿਵੇਂ ਪਿੱਛੇ ਪਾਵਰ ਹਾਊਸ ਵਿੱਚੋਂ ਬਿਜਲੀ ਇੱਕੋ ਹੀ ਆਉਂਦੀ ਹੈ, ਪਰ ਜਦੋਂ ਬਲਬ ਵਿੱਚ ਆਉਂਦੀ ਹੈ ਉਹਦਾ ਕੰਮ ਵੱਖਰਾ ਹੁੰਦਾ, ਜਦੋਂ ਪੱਖੇ ਵਿੱਚ ਆਉਂਦੀ ਹੈ ਉਹਦਾ ਕੰਮ ਵੱਖਰਾ ਹੁੰਦਾ, ਜਦੋਂ ਕਿਸੇ ਏਸੀ ਵਿੱਚ ਕੰਮ ਕਰਦੀ ਹੈ ਉੱਥੇ ਵੱਖਰਾ ਕੰਮ ਕਰਦੀ ਹੈ, ਜਦੋਂ ਕਿਸੇ ਹੀਟਰ ਵਿੱਚ ਕੰਮ ਕਰੇ ਉਦੋਂ ਉਹਦਾ ਵੱਖਰਾ ਕਰਮ ਹੈ। ਪਿੱਛੇ ਬਿਜਲੀ ਤਾਂ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਵਰ ਹਾਊਸ ਹੈ, ਇਉਂ ਕਹਿ ਲਓ। ਬਾਕੀ ਸੰਸਾਰ ਦੀਆਂ ਜਿਹੜੀਆਂ ਕਿਰਿਆਵਾਂ ਹੋ ਰਹੀਆਂ ਨੇ ਉਸੇ ਕੋਲੋਂ ਹੀ ਸ਼ਕਤੀ ਆ ਰਹੀ ਹੈ। ਤੋ ਅਕਾਲ ਪੁਰਖ ਦੀਆਂ ਬੇਅੰਤ ਸ਼ਕਤੀਆਂ ਚੋਂ ਇੱਕ ਸ਼ਕਤੀ ਹੈ ਜੋ ਕਵੀਆਂ ਨੂੰ ਸਦਬੁੱਧੀ ਦੇਣ ਵਾਲੀ ਹੈ, ਵਿੱਦਿਆ ਪ੍ਰਦਾਨ ਕਰਨ ਵਾਲੀ ਹੈ, ਬਾਣੀ ਰੂਪ ਸ਼ਕਤੀ। ਅਕਾਲ ਪੁਰਖ ਜਿਹਨੂੰ ਆਪਣੀ ਇਹ ਬਾਣੀ ਰੂਪੀ ਸ਼ਕਤੀ ਪ੍ਰਦਾਨ ਕਰਦਾ ਹੈ, ਉਹ ਕਵਿਤਾ ਰਚਦਾ, ਉਹ ਛੰਦ ਰਚਦਾ, ਉਹ ਸੋਹਣੇ ਸੋਹਣੇ ਅਲੰਕਾਰ ਬਣਾ ਕੇ ਸੋਹਣੀਆਂ ਕਵਿਤਾਵਾਂ ਦੀ ਰਚਨਾ ਕਰਦਾ, ਤੋ ਉਸੇ ਦਾ ਮੰਗਲ ਹੋ ਰਿਹਾ ਹੈ। ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਬਾਣੀ ਰੂਪੀ ਸ਼ਕਤੀ ਹੈ ਜੋ ਸਰਵੋਤਮਾ ਹੈ ਔਰ ਪ੍ਰਵੀਨਤਾ ਦੇਣ ਵਾਲੀ ਹੈ।
ਬੀਨ ਬੀਨ ਬਿਗਨਨਾ ਨੋ ਦਾਤੀ ਸੁਮਤ ਕਵੀਨ।
ਇਹ ਅਕਾਲ ਪੁਰਖ ਦੀ ਬਾਣੀ ਰੂਪ ਸ਼ਕਤੀ ਮੇਰੇ ਜਿੰਨੇ ਬਿਗਨ ਇਸ ਕਵਿਤਾ ਨੂੰ ਲਿਖਦਿਆਂ, ਜਿਹੜੇ ਵੀ ਆਉਣ ਇਸ ਕਵਿਤਾ ਨੂੰ ਉਚਾਰਨ ਕਰਦਿਆਂ, ਉਹ ਸਾਰੇ ਬਿਘਨ ਚੁਣ ਚੁਣ ਕੇ ਦੂਰ ਕਰ ਦਿਓ। ਤੁਸੀਂ ਸੁਮਤ ਦੇਣ ਵਾਲੇ ਹੋ ਕਵੀਆਂ ਨੂੰ, ਮੈਨੂੰ ਵੀ ਸਦਬੁੱਧੀ ਦਿਓ ਵਾਹਿਗੁਰੂ ਜੀ, ਅਕਾਲ ਪੁਰਖ ਜੀ, ਕਿ ਮੈਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਸਾਂ ਪਾਤਸ਼ਾਹੀਆਂ ਦਾ ਜਿਹੜਾ ਇਹ ਪਵਿੱਤਰ ਇਤਿਹਾਸ ਹੈ ਇਹਨੂੰ ਲਿਖ ਸਕਾਂ, ਇਹਨੂੰ ਕਥਨ ਕਰ ਸਕਾਂ।
ਇਸ਼ਟ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮੰਗਲ, ਚੌਪਾਈ ਕਰੁਣਾ ਆਕਰ ਕਲਮਲ ਹਰਨਾ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੁਣ ਦਸ ਪਾਤਸ਼ਾਹੀਆਂ ਦੇ ਮੰਗਲ ਕਰਨ ਲੱਗੇ ਨੇ, ਕਿਉਂਕਿ ਚੌਥੀ ਰਾਸ ਆਰੰਭ ਹੋਣ ਲੱਗੀ। ਖਾਲਸਾ ਜੀ, ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਨਾ, ਇਹ ਸੂਰਜ ਦੇ ਪ੍ਰਕਰਨ ਨਾਲ ਲਿਖਿਆ। ਸੂਰਜ ਸਾਲ ਵਿੱਚ 12 ਰਾਸਾਂ ਵਿੱਚ ਵਰਤਦਾ, ਇੱਕ ਮਹੀਨੇ ਚ ਇੱਕ ਰਾਸ ਸੰਪੂਰਨ ਕਰਦਾ। ਜਿਸ ਦਿਨ ਉਹਦੀ ਰਾਸ ਤਬਦੀਲ ਹੁੰਦੀ ਉਸ ਦਿਨ ਸੰਗਰਾਂਦ ਹੁੰਦੀ, ਸੰਗਰਾਂਦ ਵਾਲੇ ਦਿਨ ਸੂਰਜ ਦੀ ਰਾਸ਼ੀ ਤਬਦੀਲ ਹੁੰਦੀ, ਇੱਕ ਰਾਸ਼ੀ ਚੋਂ ਦੂਜੀ ਰਾਸ਼ੀ ਚ ਚਲਾ ਜਾਂਦਾ। ਤੋ ਸਾਲ ਵਿੱਚ 12 ਰਾਸਾਂ ਹੁੰਦੀਆਂ ਤੇ ਜਿੱਥੇ ਸਾਲ ਦੇ ਵਿੱਚ 12 ਰਾਸਾਂ ਹੁੰਦੀਆਂ ਉੱਥੇ 6 ਰੁੱਤਾਂ ਹੁੰਦੀਆਂ ਸਾਲ। ਜਿੱਥੇ ਆਪਾਂ ਰਹਿ ਰਹੇ ਇੱਥੇ 6 ਦੀਆਂ 6 ਰੁੱਤਾਂ ਪੰਜਾਬ ਦੇ ਖਿੱਤੇ ਵਿੱਚ ਚੱਲਦੀਆਂ ਨੇ। ਬਹੁਤ ਥਾਵਾਂ ਐਸੀਆਂ ਨੇ ਜਿੱਥੇ 6 ਰੁੱਤਾਂ ਨਹੀਂ ਹਨ। ਸਾਡਾ ਇਹ ਵਾਤਾਵਰਣ ਮਹਾਰਾਜ ਜੀ ਨੇ ਐਸਾ ਸੁੰਦਰ ਰਚਿਆ ਕਿ 6 ਦੀਆਂ 6 ਰੁੱਤਾਂ ਆਪਾਂ ਇੱਥੇ ਹੰਡਾਉਂਦੇ ਹਾਂ ਮਾਣਦੇ। 6 ਰੁੱਤਾਂ ਹੁੰਦੀਆਂ ਨੇ ਤੇ 2 ਪੱਖ ਹੁੰਦੇ ਨੇ, ਦਖਨਾਇਣ ਤੇ ਉਤਰਾਇਣ। ਉਹ 6-6 ਮਹੀਨਿਆਂ ਦੇ ਹੁੰਦੇ ਆ। ਇੱਦਾਂ ਇਹ ਸੂਰਜ ਦੇ ਨਾਲ ਜੁੜੀਆਂ ਹੋਈਆਂ। ਸੂਰਜ ਪ੍ਰਕਾਸ਼ ਜਿਹੜੀ ਇਹ ਕਥਾ ਲਿਖੀ ਹੈ ਭਾਈ ਸਾਹਿਬ ਨੇ, ਇਹਨੂੰ ਇਸੇ ਪ੍ਰਕਰਣ ਨਾਲ ਲਿਖਿਆ। 12 ਰਾਸਾਂ, 6 ਰੁੱਤਾਂ ਤੇ 2 ਹੀ ਐਨ ਭਾਈ ਸਾਹਿਬ ਜੀ ਨੇ ਲਿਖਿਆ, ਕਿਉਂਕਿ ਸੂਰਜ ਵਾਂਗੂ ਪ੍ਰਕਾਸ਼ਣ ਵਾਲੀ ਕਥਾ ਹੈ। ਤੋ ਚੌਥੀ ਰਾਸ ਜਿਹੜੀ ਹੈ ਇੱਥੇ ਆਰੰਭ ਹੋ ਰਹੀ ਹੈ ਤੇ ਚੌਥੀ ਰਾਸ ਦੀ ਆਰੰਭਤਾ ਤੋਂ ਪਹਿਲਾਂ ਮਹਾਂਕਵੀ ਜੀ ਮੰਗਲਾਚਰਨ ਕਰਦੇ ਗੁਰੂ ਨਾਨਕ ਸਾਹਿਬ ਦਾ, ਕਰੁਣਾ ਆਕਰ ਕਲਮਲ ਹਰਨਾ। ਕਰੁਣਾ ਆਕਰ, ਆਕਰ ਕਹਿੰਦੇ ਨੇ ਖਾਨ ਨੂੰ, ਗੁਰੂ ਨਾਨਕ ਸਾਹਿਬ ਜੀ ਕਿਰਪਾ ਦੀ ਖਾਨ ਨੇ, ਜਿਵੇਂ ਖਾਨ ਚੋਂ ਹੀਰੇ ਨਿਕਲਦੇ ਆ ਨਾ, ਏਦਾਂ ਗੁਰੂ ਨਾਨਕ ਸਾਹਿਬ ਜੀ ਖਾਨ ਨੇ ਕਿਰਪਾ ਦੇ, ਉਹਨਾਂ ਦੇ ਵਿੱਚੋਂ ਕਿਰਪਾ ਹੀ ਕਿਰਪਾ ਉਪਜਦੀ ਆ ਹਰ ਵੇਲੇ। ਜਿਵੇਂ ਖਾਨਾਂ ਵਿੱਚੋਂ ਹੀਰੇ ਨਿਕਲਦੇ ਆ, ਧਾਤਾਂ ਨਿਕਲਦੀਆਂ ਨੇ, ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਘਰ ਨੇ, ਉਹਨਾਂ ਵਿੱਚੋਂ ਕਿਰਪਾ ਹੀ ਵਰਤਦੀ ਹੈ ਸਦਾ। ਔਰ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਕਲਮਲ ਹਰਨਾ, ਉਹਨਾਂ ਦੇ ਜਿੰਨੇ ਪਾਪ ਨੇ ਕਲਯੁਗ ਦੇ, ਉਹਨਾਂ ਪਾਪਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹਰ ਲੈਂਦੇ ਹਨ।
ਹਰ ਨਾਮਾ ਚਿਤ ਨੀਤ ਸਿਮਰਨਾ,
ਔਰ ਹਰੀ ਦਾ ਨਾਮ ਸਦਾ ਚਿੱਤ ਵਿੱਚ ਸਿਮਰਨਾ, ਇਹਦਾ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਆਪਣੇ ਸੇਵਕਾਂ ਨੂੰ ਦਿੰਦੇ ਆ ਕਿ ਇਹ ਗੁਰਸਿੱਖੋ ਨਾਮ ਜਪੋ, ਨਾਮ ਦੀ ਕਮਾਈ ਕਰੋ। ਇਹ ਹੁਕਮ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਦਾ ਆਪਣੇ ਸੇਵਕਾਂ ਨੂੰ ਕਰਦੇ ਨੇ।
ਮਰਨਾ ਜਨ ਮਨ ਇਵ ਜਗ ਤਰਨਾ,
ਔਰ ਜਿਹੜਾ ਜੰਮਣਾ ਤੇ ਮਰਨਾ ਇਹ ਮਿਟ ਜਾਂਦਾ ਹੈ। ਮਰਨਾ ਜਨਮਨਾ ਇਵ ਜਗ ਤਰਨਾ, ਇਉਂ ਫਿਰ ਜਗਤ ਤੋਂ ਤਰ ਜਾਈਦਾ ਜਦੋਂ ਨਾਮ ਸਿਮਰੀਦਾ ਹੈ।
ਤਰੁਨਾਪਨ ਬਿਰਖਨ ਕਰਨਾ,
ਜਿਹੜਾ ਇਹ ਤਰਨਾਪਨ ਜਵਾਨੀ ਆ, ਇਹਨੂੰ ਆਪਣੀ ਜਵਾਨੀ ਨੂੰ ਵਿਅਰਥ ਨਾ ਗਵਾਓ ਭਾਈ। ਪਰਮੇਸ਼ਰ ਨੇ ਜਿਹੜਾ ਇਹ ਬਲ ਦਿੱਤਾ, ਤਾਣ ਦਿੱਤਾ, ਇਹਨੂੰ ਵਿਅਰਥ ਨਾ ਗਵਾਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਨੂੰ ਸਫਲ ਕਰੋ ਪਰਮੇਸ਼ਰ ਦਾ ਭਜਨ ਕਰਕੇ।
ਬੰਦ ਹਾਥ ਸਤਿਗੁਰ ਸੁਖ ਕੰਧ,
ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਮੈਂ ਦੋਵੇਂ ਹੱਥ ਜੋੜ ਕੇ ਸੁੱਖਾਂ ਦੇ ਮੂਲ ਗੁਰੂ ਨਾਨਕ ਸਾਹਿਬ ਨੂੰ ਵੰਦਨਾ ਕਰਦਾ, ਹੱਥ ਜੋੜ ਕੇ ਪ੍ਰਣਾਮ ਕਰਦਾ ਹਾਂ।
ਕੰਦਲ ਦਾਸਨ ਦੀਤੀ ਆਨੰਦ,
ਸਤਿਗੁਰੂ ਜੀ ਆਪਣਿਆਂ ਸੇਵਕਾਂ ਨੂੰ, ਆਪਣਿਆਂ ਦਾਸਾਂ ਨੂੰ ਆਨੰਦ ਦੇਣ ਵਾਲੇ ਆਨੰਦ ਦੇ ਮੂਲ ਨੇ। ਕੰਦਲ ਕਹਿੰਦੇ ਨੇ ਮੂਲ ਨੂੰ, ਸਤਿਗੁਰੂ ਜੀ ਆਨੰਦ ਦਾ ਮੂਲ ਨੇ, ਔਰ ਆਪਣਿਆਂ ਦਾਸਾਂ ਤੇ ਆਪਣਿਆਂ ਸੇਵਕਾਂ ਨੂੰ ਆਨੰਦ ਬਖਸ਼ਦੇ ਹਨ।
ਨੰਦਨ ਕਾਲੂ ਕੀਰ ਮੁਕੰਦ,
ਪਿਤਾ ਮਹਿਤਾ ਕਾਲੂ ਜੀ ਦੇ ਪੁੱਤਰ ਨੇ ਗੁਰੂ ਨਾਨਕ ਸਾਹਿਬ ਤੇ ਮੁਕਤੀ ਦੇਣ ਵਾਲੇ ਹਨ। ਪਿਤਾ ਮਹਿਤਾ ਕਾਲੂ ਜੀ ਦੇ ਪੁੱਤਰ ਸਾਨੂੰ ਮੁਕਤੀ ਦੇਣ ਵਾਲੇ ਹਨ।
ਕੰਦਨ ਬਿਘਨ ਸਦਾ ਜਗ ਬੰਦ,
ਸਾਡੇ ਬਿਘਨਾਂ ਨੂੰ ਕੰਦਨ ਕੱਟਣ ਵਾਲੇ ਨੇ ਐਸੇ ਸਤਿਗੁਰੂ ਗੁਰਦੇਵ। ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੇਰੀ ਵੰਦਨਾ ਹੈ, ਐਸੇ ਗੁਰੂ ਨਾਨਕ ਸਾਹਿਬ ਨੂੰ ਮੇਰੀ ਪ੍ਰਣਾਮ ਹੈ।
ਇਸ਼ਟ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮੰਗਲ,
ਹੁਣ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਚੌਪਾਈ ਅੰਗਦ ਗੁਰੂ ਸਹਾਇਕ ਸੰਗ,
ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੋ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ, ਆਪਣੇ ਸਿੱਖਾਂ ਦੇ ਹਮੇਸ਼ਾ ਹੀ ਅੰਗ ਸੰਗ ਵਰਤਣ ਵਾਲੇ, ਸਦਾ ਹੀ ਨਾਲ ਰਹਿਣ ਵਾਲੇ ਤੇ ਸਦਾ ਸਹਾਇਤਾ ਕਰਨ ਵਾਲੇ ਹਨ।
ਸੰਗਤ ਸੇਵਤ ਸਹਿਤਿ ਉਮੰਗ,
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੰਗਤ ਉਹਨਾਂ ਨੂੰ ਸੇਵਦੀ ਹੈ ਬੜੇ ਚਾਅ ਨਾਲ, ਬੜੀ ਉਮੰਗ ਨਾਲ। ਗੁਰਸਿੱਖ ਗੁਰੂ ਅੰਗਦ ਸਾਹਿਬ ਨੂੰ ਸੇਵ ਕੇ ਉਹਨਾਂ ਦੀਆਂ ਖੁਸ਼ੀਆਂ ਲੈਂਦੇ ਨੇ।
ਮੰਗਤ ਸਿੱਖ ਮੁਕਤ ਹਰ ਰੰਗ,
ਗੁਰੂ ਕੇ ਸਿੱਖ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਚੋਂ ਮੁਕਤੀ ਦਾ ਰੰਗ ਮੰਗਦੇ ਹੈ। ਮੁਕਤੀ ਕਿਹਦੇ ਵਿੱਚ ਹੈ? ਹਰੀ ਦੇ ਨਾਮ ਰੰਗ ਵਿੱਚ ਮੁਕਤੀ ਹੈ। ਔਰ ਐਸੀ ਮੁਕਤੀ ਗੁਰਸਿੱਖ ਗੁਰੂ ਚਰਨਾਂ ਵਿੱਚੋਂ ਮੰਗਦੇ ਹਨ।
ਰੰਗਤ ਬ੍ਰਹਮ ਗਿਆਨ ਪ੍ਰਭ ਅੰਗ,
ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਬ੍ਰਹਮ ਗਿਆਨ ਦੇ ਰੰਗ ਵਿੱਚ ਰੰਗ ਦਿੰਦੇ ਨੇ ਗੁਰੂ ਅੰਗਦ ਦੇਵ ਸਾਹਿਬ, ਜਿਹੜੇ ਉਹਨਾਂ ਦੀ ਸ਼ਰਨ ਚ ਆਉਂਦੇ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਰੰਗਤ ਵਿੱਚ ਰੰਗ ਦਿੰਦੇ ਨੇ। ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮੇਰੀ ਪ੍ਰਣਾਮ ਹੈ।
ਇਸ਼ਟ ਗੁਰੂ ਸ਼੍ਰੀ ਗੁਰ ਅਮਰਦਾਸ ਜੀ ਮੰਗਲ, ਦੀਨ ਦਿਆਲ ਸੇਵਤ ਜਿਨ ਲੀਨ।
ਹੁਣ ਗੁਰੂ ਅਮਰਦਾਸ ਸਾਹਿਬ ਜੀ ਦਾ ਮੰਗਲ ਕਰਦੇ ਹਨ ਕਿ ਦੀਨਾਂ ਤੇ ਦਇਆ ਕਰਨ ਵਾਲੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਦੀ ਜੋਤ ਨੂੰ ਪ੍ਰਾਪਤ ਕੀਤਾ, ਉਹਨਾਂ ਵਿੱਚ ਲੀਨ ਹੋ ਗਏ। ਗੁਰੂ ਅੰਗਦ ਦੇਵ ਸਾਹਿਬ ਕੈਸੇ ਨੇ? ਜਿਹੜੇ ਦੀਨਾਂ ਤੇ ਦਇਆ ਕਰਨ ਵਾਲੇ। ਉਹਨਾਂ ਦੀ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਿਆਈ ਲੀਨ, ਜਿਨ ਲੀਨ, ਗੁਰਤਾ ਗੱਦੀ ਲੀਨ ਪ੍ਰਾਪਤ ਕੀਤੀ।
ਲੀਨ ਪ੍ਰੇਮ ਮੈਂ ਕਬੂ ਦੁਖੀ ਨਾ,
ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰੇਮ ਚ ਲੀਨ ਹੋ ਜਾਂਦੇ ਨੇ ਗੁਰੂ ਖਾਲਸਾ ਜੀ, ਉਹਨਾਂ ਨੂੰ ਕਦੇ ਕੋਈ ਦੁੱਖ ਨਹੀਂ ਵਿਆਪਦਾ, ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦਾ ਪ੍ਰੇਮ ਜਿਹਨਾਂ ਦੇ ਹਿਰਦਿਆਂ ਵਿੱਚ ਵਰਤਦਾ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੁੱਖ ਕਰਕੇ ਦੁਖੀ ਨਹੀਂ ਹੋਣਾ ਪੈਂਦਾ।
ਖੀਨ ਮੋਹ ਪੀ ਗਿਆਨ ਪ੍ਰਬੀਨ,
ਉਹਨਾਂ ਦਾ ਮੋਹ ਖੀਣ ਹੋ ਜਾਂਦਾ ਹੈ। ਖੀਣ ਦਾ ਮਤਲਬ ਖਤਮ ਹੋ ਜਾਂਦਾ, ਉਹਨਾਂ ਦੇ ਅੰਦਰੋਂ ਮਮਤਾ ਮੁੱਕ ਜਾਂਦੀ ਹੈ, ਮੋਹ ਮੁੱਕ ਜਾਂਦਾ ਔਰ ਉਹ ਗਿਆਨ ਸਹਿਤ ਪ੍ਰਬੀਨ ਹੋ ਜਾਂਦੇ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਨੂੰ ਸੇਵਦੇ ਨੇ।
ਬੀਨ ਸੋ ਅਮਰ ਗੁਰੂ ਸੁਖ ਦੀਨ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਿਆਂ ਸਿੱਖਾਂ ਨੂੰ ਚੁਣ ਚੁਣ ਕੇ ਸੁੱਖ ਬਖਸ਼ਿਆ, ਚੁਣ ਚੁਣ ਕੇ ਵੀ ਆਹ ਸੁੱਖ ਵੀ ਮੈਂ ਆਪਣੇ ਸਿੱਖ ਨੂੰ ਦੇ ਦਿਆਂ, ਆਹ ਸੁੱਖ ਵੀ ਆਪਣਿਆਂ ਸੇਵਕਾਂ ਨੂੰ ਦੇ ਦਿਆਂ, ਏਦਾਂ ਚੁਣ ਚੁਣ ਕੇ ਗੁਰਦੇਵ ਨੇ ਆਪਣਿਆਂ ਸੇਵਕਾਂ ਨੂੰ ਸੁੱਖ ਬਖਸ਼ੇ ਨੇ ਕੀਮਤੀ।
ਇਸ਼ਟ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮੰਗਲ,
ਹੁਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਦੋਹਰਾ ਮਾਨ ਮਾਨ ਪਦ ਪਦਮ ਕੋ ਪਾਨ ਜੋਰ ਸਨਮਾਨ,
ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਸੋਹਣੇ ਚਰਨ ਕਮਲਾਂ ਨੂੰ ਆਪਣੇ ਮਨ ਵਿੱਚ ਰੱਖ ਕੇ, ਆਪਣੇ ਮਨ ਚ ਧਾਰਨ ਕਰਕੇ, ਆਦਰ ਨਾਲ ਹੱਥ ਜੋੜ ਕੇ, ਪਾਨ ਜੋਰ ਸਨਮਾਨ, ਸਨਮਾਨ ਸਹਿਤ ਹੱਥ ਜੋੜ ਕਰਕੇ ਮੈਂ ਨਮਸਕਾਰ ਕਰਦਾ ਹਾਂ।
ਮਾਨਸ ਮੈਂ ਹਰਦਾਸ ਸੁਤ ਬਸੋ ਸਦਾ ਮਮ ਮਾਨ,
ਹੇ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਐਸੇ ਸੋਹਣੇ ਚਰਨ ਕਮਲ, ਮਾਨਸ ਮੈਂ ਹਰਦਾਸ ਸੁਤ, ਹਰਿਦਾਸ ਸਾਹਿਬ ਜੀ ਦੇ ਬਾਬਾ ਹਰਦਾਸ ਜੀ ਦੇ ਪੁੱਤਰ, ਯਾਨੀ ਕਿ ਗੁਰੂ ਰਾਮਦਾਸ ਸਾਹਿਬ, ਹੇ ਬਾਬਾ ਹਰਦਾਸ ਜੀ ਦੇ ਪੁੱਤਰ, ਮਾਨਸ ਮੈਂ ਮੇਰੇ ਮਨ ਵਿੱਚ ਵਸੋ, ਮੇਰੇ ਹਿਰਦੇ ਵਿੱਚ ਵਸੋ ਤੇ ਮਹਾਰਾਜ ਕਿਰਪਾ ਕਰੋ, ਜਿਵੇਂ ਮੇਰਾ ਹਿਰਦਾ ਮਾਨ ਸਰੋਵਰ ਹੋ ਜਾਏ ਤੇ ਆਪ ਜੀ ਮੇਰੇ ਹਿਰਦੇ ਵਿੱਚ ਵਸੋ, ਮਹਾਰਾਜ ਤੁਸੀਂ ਮਾਨ ਯੋਗ ਹੋ, ਮਾਨ ਸਰੋਵਰ ਹੋ ਤੇ ਮੇਰੇ ਹਿਰਦੇ ਚ ਸਦਾ ਲਈ ਵਸ ਜਾਓ।
ਇਸ਼ਟ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮੰਗਲ,
ਹੁਣ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਸੋਰਠਾ ਹਰ ਹਰ ਬਿਘਨ ਬਿਕਾਰ ਹਰ ਹਰ ਲਿਵ ਉਰਦੇ ਅਧਿਕ,
ਧੰਨ ਗੁਰੂ ਅਰਜਨ ਦੇਵ ਸਾਹਿਬ ਹਰ ਪ੍ਰਕਾਰ ਦੇ ਵਿਘਨਾਂ ਨੂੰ ਦੂਰ ਕਰਕੇ, ਹਰ ਹਰ ਬਿਘਨ ਬਿਕਾਰ ਹਰ, ਜਿਤਨੇ ਵਿਘਨ ਨੇ ਉਹਨਾਂ ਹਰ ਪ੍ਰਕਾਰ ਦੇ ਵਿਘਨਾਂ ਨੂੰ, ਵਿਕਾਰਾਂ ਨੂੰ ਹਰ ਕੇ, ਹਰ ਲਿਵ ਉਰਦੇ ਅਧਕ, ਹਰੀ ਦੀ ਲਿਵ ਲਾ ਦਿੰਦੇ ਆ ਸਿੱਖਾਂ ਦੇ ਹਿਰਦਿਆਂ ਚ। ਵੇਖੋ ਕੈਸਾ ਹਰ ਸ਼ਬਦ ਬਾਰ ਬਾਰ ਵਰਤੇ ਨੂੰ ਸਿੰਘਾਂ ਅਵਲੋਕਨ ਨਿਆਇ ਕਹਿੰਦੇ। ਹਰ ਹਰ ਵਿਘਨ ਬਿਕਾਰ ਹਰ, ਹਰ ਪ੍ਰਕਾਰ ਦਾ ਵਿਘਨ, ਹਰ ਪ੍ਰਕਾਰ ਦਾ ਵਿਕਾਰ ਗੁਰੂ ਅਰਜਨ ਦੇਵ ਸਾਹਿਬ ਹਰ ਲੈਂਦੇ ਨੇ। ਹਰ ਲੈਣ ਦਾ ਮਤਲਬ ਖੋ ਲੈਂਦੇ ਆ, ਖਤਮ ਕਰ ਦਿੰਦੇ ਆ ਤੇ ਫਿਰ ਕੀ ਕਰਦੇ ਨੇ, ਹਰ ਲਿਵ ਉਰਦੇ ਅਧਕ, ਆਪਣੇ ਸੇਵਕਾਂ ਦੇ ਹਿਰਦਿਆਂ ਚ ਹਰੀ ਦੀ ਲਿਵ ਲਾ ਦਿੰਦੇ ਤੇ ਉਹ ਵੀ ਬਹੁਤ ਅਧਕ ਕਰਕੇ ਲਿਵ ਜੋੜ ਦਿੰਦੇ ਨੇ। ਐਸੇ ਨੇ ਗੁਰੂ ਅਰਜਨ ਦੇਵ ਸਾਹਿਬ।
ਤਿਕ ਤਿੰਨ ਜਨ ਬਹੁ ਬਾਰ ਗੁਰ ਅਰਜਨ ਬਚ ਪਰ ਹਰੇ।
ਕਹਿੰਦੇ ਉਹਨਾਂ ਬੰਦਿਆਂ ਦਾ, ਉਹਨਾਂ ਜੀਵਾਂ ਦਾ ਜੀਵਨ ਤਿਰਕਾਰ ਹੈ, ਉਹਨਾਂ ਦਾ ਜਨਮ ਤਿਰਕਾਰ ਹੈ। ਪੁੱਛਿਆ ਜੀ ਕਿਹਨਾਂ ਦਾ? ਮਾਂ ਕਵੀ ਜੀ ਕਹਿੰਦੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਨੂੰ ਤਿਆਗ ਦਿੰਦੇ ਹੈ, ਜਿਹੜੇ ਸਤਿਗੁਰਾਂ ਦੀ ਬਾਣੀ ਨੂੰ, ਸਤਿਗੁਰਾਂ ਦੇ ਬਚਨਾਂ ਨੂੰ ਤਿਆਗ ਦਿੰਦੇ ਹੈ, ਜਿਹੜੇ ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਭਾਈ ਉਹਨਾਂ ਦਾ ਜਨਮ ਹੀ ਤਿਰਕਾਰ ਹੈ, ਉਹਨਾਂ ਦਾ ਜੀਵਨ ਹੀ ਤਿਰਕਾਰ ਹੈ।
ਇਸ਼ਟ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਮੰਗਲ।
ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਸੁੰਦਰ ਸ਼ੁਭਤ ਬਿਲੰਦ ਮਦ ਨਾਰਿਓ ਮਨ ਮਦਨ ਕੇ।
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਬੜੇ ਹੀ ਸੋਹਣੇ ਜੇ, ਹੇ ਛੇਵੇਂ ਪਾਤਸ਼ਾਹ ਤੁਸੀਂ ਬੜੇ ਸੁੰਦਰ ਜੇ, ਬੜੇ ਸੋਹਣੇ ਹੋ ਕੇ ਸ਼ੋਭਨੀਕ ਹੁੰਦੇ ਜੇ। ਸੁੰਦਰ ਸ਼ੁਭਤ ਬਿਲੰਦ ਮਦਨ ਰਹੋ ਮਨ ਮਦਨ ਕੇ, ਮਦ ਨਾ ਰਹੋ ਮਨ ਮਦਨ ਕੇ। ਮਹਾਰਾਜ ਤੁਹਾਡੀ ਸੋਹਣੀ ਸੁੰਦਰਤਾ ਨੂੰ ਵੇਖ ਕੇ ਨਾ, ਕਹਿੰਦੇ ਜਿਹੜਾ ਕਾਮਦੇਵ ਹੈ ਨਾ, ਮਦਨ ਕਹਿੰਦੇ ਨੇ ਕਾਮਦੇਵ ਨੂੰ, ਦੁਨੀਆਂ ਦੇ ਜਿੰਨੇ ਦੇਵਤੇ ਨੇ ਉਹਨਾਂ ਸਾਰੇ ਦੇਵਤਿਆਂ ਚ ਸਭ ਤੋਂ ਸੋਹਣਾ ਕਾਮਦੇਵ ਹੈ। ਮਹਾਰਾਜ ਜਦੋਂ ਤੁਹਾਨੂੰ ਵੇਖਿਆ ਨਾ, ਕਾਮਦੇਵ ਨੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਤੁਹਾਡੀ ਸੋਹਣੀ ਸੁੰਦਰਤਾ ਨੂੰ ਵੇਖਿਆ, ਤੇ ਜਿਹੜਾ ਉਹ ਕਾਮਦੇਵ ਆਪਣੀ ਸੁੰਦਰਤਾ ਦੇ ਹੰਕਾਰ ਵਿੱਚ ਸੀ ਨਾ, ਤੁਹਾਨੂੰ ਵੇਖਦਿਆਂ ਉਹਦਾ ਹੰਕਾਰ ਟੁੱਟ ਗਿਆ ਕਿ ਛੇਵੇਂ ਪਾਤਸ਼ਾਹ ਤਾਂ ਇੰਨੇ ਸੋਹਣੇ ਨੇ ਕਿ ਮੈਂ ਤਾਂ ਇਹਨਾਂ ਦੇ ਚਰਨਾਂ ਦੇ ਨੂੰਹ ਦੇ ਤੁੱਲ ਵੀ ਨਹੀਂ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦਾ ਹੰਕਾਰ ਹੀ ਟੁੱਟ ਗਿਆ। ਬੰਦਾ ਹੰਕਾਰ ਉਦੋਂ ਤਾਂ ਹੀ ਕਰਦਾ ਨਾ ਜਦੋਂ ਤੱਕ ਸੋਚਦਾ ਬਸ ਮੇਰੇ ਕੋਲ ਹੀ ਹੈ ਇਹ ਚੀਜ਼, ਪਰ ਜਦੋਂ ਵੇਖਦਾ ਵੀ ਇਹ ਤਾਂ ਹੋਰਾਂ ਕੋਲ ਵੀ ਮੇਰੇ ਨਾਲੋਂ ਵੀ ਅਧਿਕ ਹੈ, ਫਿਰ ਹੰਕਾਰ ਨਹੀਂ ਰਹਿੰਦਾ। ਕਹਿੰਦੇ ਕਾਮਦੇਵ ਦਾ ਹੰਕਾਰ ਹੀ ਨਹੀਂ ਰਿਹਾ, ਉਹਨੇ ਆਖਿਆ ਮੈਂ ਨਹੀਂ ਇੰਨਾ ਸੋਹਣਾ ਜਿੰਨੇ ਸੁੰਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ। ਛੇਵੇਂ ਪਾਤਸ਼ਾਹ ਤੁਸੀਂ ਬੜੇ ਸੋਹਣੇ ਜੇ, ਤੁਸੀਂ ਬੜੇ ਹੀ ਸੁੰਦਰ ਜੇ, ਇੰਨਾ ਸੁੰਦਰ ਰੂਪ ਕਿ ਸਮੇਂ ਦਾ ਬਾਦਸ਼ਾਹ ਸੀ ਜਹਾਂਗੀਰ। ਇਹਦੀ ਬੇਗਮ ਸੀ ਬੜੀ ਪ੍ਰਸਿੱਧ, ਇਹਨੇ ਬਾਦਸ਼ਾਹ ਨੂੰ ਕਿਹਾ ਵੀ ਮੈਂ ਦਰਸ਼ਨ ਕਰਨੇ ਆ ਛੇਵੇਂ ਪਾਤਸ਼ਾਹ ਦੇ। ਜਦੋਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕੀਤੇ, ਇਤਨਾ ਸੁੰਦਰ ਸਰੂਪ, ਮਨ ਮੋਹਿਤ ਹੋਇਆ, ਤੇ ਗੁਰਦੇਵ ਕਹਿਣ ਲੱਗੇ ਆਹੋ ਮਾਤਾ, ਸੁਣਦਿਆਂ ਸਾਰ ਚਕਰਤ ਹੋ ਗਈ ਕਿ ਮੈਂ ਇਹਨਾਂ ਦਾ ਸਰੂਪ ਵੇਖ ਕੇ ਸਮੇਂ ਦੇ ਬਾਦਸ਼ਾਹ ਦੀ ਰਾਣੀ ਆ, ਮਹਾਰਾਣੀ ਆ, ਤੇ ਪ੍ਰਭਾਵਿਤ ਹੋ ਰਹੀ ਹੈ, ਤੇ ਮੈਨੂੰ ਕਹਿੰਦੇ ਆਹੋ ਮਾਤਾ, ਚਰਨਾਂ ਤੇ ਢਹਿ ਪਏ। ਗਰੀਬ ਨਿਵਾਜ ਸਾਹਿਬ ਜੀ ਦਾ ਸਰੂਪ ਅਤੀ ਸੁੰਦਰ ਹੈ। ਮਹਾਂਪੁਰਖ ਵਿਦਵਾਨ ਦੱਸਦੇ ਨੇ ਹਾਲਾਂਕਿ ਛੇਵੇਂ ਪਾਤਸ਼ਾਹ ਦੇ ਚਿਹਰੇ ਤੇ ਨਾ ਚੇਚਕ ਦੇ ਨਿਸ਼ਾਨ ਸੀ। ਬਾਲ ਰੂਪ ਚ ਮੇਰੇ ਸਾਹਿਬਾਂ ਨੂੰ ਸਰੀਰ ਤੇ ਖੇਚੜਾ ਆਈ, ਪਿੱਛੇ ਕਥਾ ਆਪ ਜੀ ਨੇ ਸੁਣੀ ਹੈ, ਦਾਗ ਸੀ ਚਿਹਰੇ ਤੇ, ਪਰ ਫਿਰ ਵੀ ਇੰਨੇ ਸੁੰਦਰ ਸੀ ਕਿ ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ। ਤੋ ਮਹਾਰਾਜ ਜੀ ਇੰਨੇ ਸੁੰਦਰ ਨੇ ਵੀ ਕਾਮਦੇਵ ਵੀ ਹੰਕਾਰ ਕਰਕੇ ਜਿਹੜਾ ਕਹਿੰਦਾ ਸੀ ਮੈਂ ਸੋਹਣਾ, ਜਦੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤਾਂ ਉਹਦਾ ਹੰਕਾਰ ਖਤਮ ਹੋ ਗਿਆ।
ਸ੍ਰੀ ਹਰਗੋਬਿੰਦ ਚੰਦ ਬਦਨ ਪਦ ਦੁਤੀ ਸਦਨ ਕੇ।
ਸ੍ਰੀ ਹਰਗੋਬਿੰਦ ਚੰਦ ਬੰਦਨ ਪਦ ਦੁੱਤ ਸਦਨ ਕੇ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਚੰਦਰਮਾ ਵਾਂਗੂ ਸੁੰਦਰ ਨੇ, ਉਹਨਾਂ ਦੇ ਸੋਹਣਿਆ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ। ਕਿਹੜੇ ਚਰਨ? ਦੁੱਤ ਸਦਨ ਕੇ। ਦੁੱਤ, ਦੁੱਤ ਨਾਮ ਹੁੰਦਾ ਦੁਤੀ, ਪ੍ਰਕਾਸ਼। ਕਹਿੰਦੇ ਜਿਹਨਾਂ ਦੇ ਚਰਨਾਂ ਵਿੱਚ ਹੀ ਇੰਨਾ ਪ੍ਰਕਾਸ਼ ਹੈ ਗਿਆਨ ਦਾ, ਕਹਿੰਦੇ ਮੈਂ ਉਹਨਾਂ ਸੋਹਣਿਆ ਚਰਨਾਂ ਦੇ ਉੱਤੇ ਨਮਸਕਾਰ ਕਰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਣਾਮ ਕਰਦਾ ਹਾਂ।
ਇਸ਼ਟ ਗੁਰੂ ਸ਼੍ਰੀ ਗੁਰੂ ਹਰਿ ਰਾਏ ਜੀ ਮੰਗਲ।
ਹੁਣ ਧੰਨ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦਾ ਮੰਗਲ ਕਰਦੇ। ਖਾਲਸਾ ਜੀ, ਇਹ ਮੰਗਲਾਂ ਦੀ ਕਥਾ ਸਾਨੂੰ ਜ਼ਰੂਰ ਸੁਣਨੀ ਚਾਹੀਏ ਤੇ ਕਥਨ ਵੀ ਕਰਨੀ ਚਾਹੀਏ, ਕਿਉਂਕਿ ਇਹਦੇ ਵਿੱਚ ਪ੍ਰਤੱਖਸ਼ ਰੂਪ 'ਚ ਗੁਰੂ ਉਪਮਾ ਹੈ, ਤੇ ਗੁਰਸਿੱਖ ਦਾ ਕਰਤੱਵ ਹੈ ਆਪਣੇ ਗੁਰੂ ਦੀ ਉਪਮਾ ਉਹਦੇ ਕਰੇ। ਸ਼ਾਸਤਰਾਂ ਦਾ ਕਥਨ ਹੈ, ਗੁਰ ਕੀਰਤ ਕੋ ਅਪਰੋਖ ਕਰੇ, ਜਸ ਬਾਂਧਵ ਮਿੱਤਰ ਪਰੋਖਸ਼ ਰਰੇ। ਗੁਰੂ ਦੀ ਕੀਰਤੀ ਉਹਦੇ ਸਨਮੁਖ ਬਹਿ ਕੇ ਕੀਤੀ ਜਾਏ, ਇਹ ਵਿਧਾਨ ਹੈ। ਆਪਣੇ ਰਿਸ਼ਤੇਦਾਰ ਦੀ, ਆਪਣੇ ਸੰਬੰਧੀ ਦੀ ਉਪਮਾ ਉਹਦੀ ਪਿੱਠ ਤੇ ਕਰਨੀ ਚਾਹੀਦੀ, ਉਹਦੇ ਸਾਹਮਣੇ ਨਹੀਂ। ਜਿਹੜਾ ਤੁਹਾਡੀ ਉਪਮਾ ਤੁਹਾਡੇ ਮੁੱਖ ਤੇ ਕਰੇ ਉਹ ਮਿੱਤਰ ਨਹੀਂ ਹੈ, ਮਿੱਤਰ ਉਹ ਹੈ ਜਿਹੜਾ ਤੁਹਾਡੀ ਪਿੱਠ ਤੇ ਤੁਹਾਡੀ ਉਪਮਾ ਕਰੇ। ਇਸੇ ਤਰ੍ਹਾਂ ਫਿਰ ਇਹ ਵੀ ਕਹਿੰਦੇ, ਨੌਕਰ ਦੀ ਉਪਮਾ ਕਦੋਂ ਕਰੇ? ਇਹਦੇ ਬਾਰੇ ਵੀ ਲਿਖਿਆ, ਨੌਕਰ ਦੀ ਉਪਮਾ ਉਦੋਂ ਕਰੇ ਜਦੋਂ ਉਹ ਕੰਮ ਕਰ ਹਟੇ ਜਿਹੜਾ ਉਹਨੂੰ ਦਿੱਤਾ ਸੀ ਕਰਨ। ਜੇ ਪਹਿਲਾਂ ਹੀ ਉਹਦੀ ਉਪਮਾ ਕੀਤੀ ਉਹਨੇ ਵਿਟਰ ਜਾਣਾ, ਜਦੋਂ ਕੰਮ ਕਰ ਹਟੇ ਫਿਰ ਉਹਨੂੰ ਸ਼ਾਬਾਸ਼ ਦਿਓ, ਹਾਂ ਬਈ ਵਾਹ ਬਹੁਤ ਵਧੀਆ ਕੀਤਾ। ਫਿਰ ਅੱਗੇ ਕਹਿੰਦੇ, ਆਪਣੀ ਇਸਤਰੀ ਔਰ ਆਪਣੇ ਪੁੱਤਰ ਦੀ ਉਪਮਾ ਕਦੇ ਨਾ ਕਰੇ, ਆਪਣੀ ਇਸਤਰੀ ਔਰ ਆਪਣੇ ਪੁੱਤਰ ਦੀ ਉਪਮਾ ਨਾ ਕਰੇ। ਕਿਉਂ? ਕਿਉਂਕਿ ਉਹ ਆਪਣੀ ਉਪਮਾ ਹੋਵੇਗੀ। ਪੁੱਤਰ ਤੇ ਇਸਤਰੀ ਇਹਦੇ ਤਨ ਦਾ ਹੀ ਹਿੱਸਾ ਨੇ ਨਾ, ਇਸਤਰੀ ਅਰਧਾਂਗਣੀ ਹੈ, ਇਹਦੇ ਤਨ ਦਾ ਅੱਧਾ ਹਿੱਸਾ ਹੈ, ਪੁੱਤਰ ਇਹਦੇ ਤਨ ਤੋਂ ਉਤਪੰਨ ਹੋਇਆ। ਤੇ ਜੇ ਉਹਨਾਂ ਦੀ ਉਪਮਾ ਕਰੇਗਾ ਤੇ ਆਪਣੀ ਉਪਮਾ ਹੀ ਕਰੇਗਾ ਨਾ, ਤੇ ਆਪਣੀ ਉਪਮਾ ਕਰਨ ਵਾਲੇ ਦੁਨੀਆਂ ਵਿੱਚ ਲੋਕ ਸਹੀ ਨਹੀਂ ਮੰਨੇ ਜਾਂਦੇ, ਜਿਹੜੇ ਆਪਣੇ ਮੂੰਹ ਆਪ ਹੀ ਮੀਆਂ ਮਿੱਠੂ ਬਣਨ ਉਹ ਭਲੇ ਥੋੜੀ ਹੁੰਦੇ। ਤੋ ਗੁਰੂ ਦੀ ਕੀਰਤੀ ਹਮੇਸ਼ਾ ਗੁਰੂ ਦੇ ਸਨਮੁਖ, ਇਹ ਜਿਹੜੇ ਮੰਗਲ ਨੇ ਨਾ ਇਹ ਗੁਰੂ ਸਾਹਿਬ ਦੀ ਉਪਮਾ। ਤੋ ਮਹਾਰਾਜ ਜੀ ਦੀ ਉਪਮਾ ਹੋ ਰਹੀ, ਮੰਗਲ ਇਸ ਕਰਕੇ ਕੀਤੇ ਜਾਂਦੇ ਹੈ ਕਿ ਮਹਾਰਾਜ ਜਿਹੜੀ ਇਹ ਕਥਾ ਆਪ ਜੀ ਨੇ ਲਿਖਾਉਣੀ ਹੈ, ਮਹਾਂਕਵੀ ਜੀ ਕਰ ਰਹੇ ਹੈ ਕਥਾ, ਕਿ ਇਹ ਜਿਹੜੀ ਕਥਾ ਆਪ ਜੀ ਨੇ ਲਿਖਾਉਣੀ ਹੈ ਨਿਰਵਿਘਨ ਸਮਾਪਤ ਹੋ ਜਾਏ, ਇਸ ਕਰਕੇ ਮੰਗਲ ਜ਼ਰੂਰ ਸੁਣਨੇ ਚਾਹੀਏ। ਸਾਡੇ ਲਈ ਵੀ ਜ਼ਰੂਰੀ ਨੇ ਕਿ ਮਹਾਰਾਜ ਕਿਰਪਾ ਕਰਿਓ, ਨਿਰਵਿਘਨਤਾ ਸਹਿਤ ਸਾਡੇ ਕੋਲੋਂ ਸਰਵਣ ਕਰਾ ਲਿਓ, ਸਾਨੂੰ ਬਲ ਬਖਸ਼ਿਓ। ਇਹ ਮੰਗਲਾਂ ਦੀ ਕਥਾ, ਆਮ ਕਰਕੇ ਸਾਡੇ ਕਈ ਵੀਰ ਜਿਹੜੇ ਵਿਦਵਾਨ ਕਥਾ ਕਰਦੇ ਉਹ ਮੰਗਲਾਂ ਦੀ ਕਥਾ ਨਹੀਂ ਕਰਦੇ, ਜਦੋਂ ਮੰਗਲਾ ਚਰਨ ਆਉਂਦੇ ਉਹ ਇੰਨੇ ਕੁ ਪੇਜ ਪਲਟ ਕੇ ਅੱਗੇ ਕਰ ਦਿੰਦੇ ਵੀ ਜਿੱਥੋਂ ਕਥਾ ਸ਼ੁਰੂ ਹੁੰਦੀ ਉੱਥੋਂ ਕਰ ਲੈਂਦੇ। ਪਰ ਮੰਗਲਾਂ ਦੀ ਕਥਾ ਜ਼ਰੂਰ ਹੋਣੀ ਚਾਹੀਏ, ਭਾਵੇਂ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਵਿਦਵਾਨਾਂ ਨੂੰ ਕਥਾਕਾਰਾਂ ਨੂੰ, ਕਿਉਂਕਿ ਕਠਿਨ ਹੁੰਦੇ ਹੈ, ਅਰਥ ਔਖੇ ਹੁੰਦੇ ਹੈ ਅਤੇ ਅਭਿਆਸ ਕਰਨਾ ਪੈਂਦਾ। ਉਹ ਅਭਿਆਸ ਕਰਨ ਦੀ ਬਜਾਏ ਕਹਿੰਦੇ ਚਲੋ ਸੌਖਾ ਸੌਖਾ ਕੰਮ ਕਰ ਲਈ, ਉਹ ਛੱਡ ਦਿੰਦੇ। ਤੋ ਇਹ ਮੰਗਲ ਹੋ ਰਹੇ ਨੇ, ਸਤਵੇਂ ਪਾਤਸ਼ਾਹ ਜੀ ਦਾ ਹੁਣ ਮੰਗਲ ਕਰਦੇ ਨੇ, ਸੁਣੋ ਜੀ।
ਕਰੀ ਰੰਕ ਤੀਰਾਏ ਸੇਵਕ ਸੇਵਤ ਪਾਸ ਜੇ,
ਕਹਿੰਦੇ ਧੰਨ ਨੇ ਗੁਰੂ ਹਰਿ ਰਾਏ ਸਾਹਿਬ ਮੇਰੇ ਸਤਿਗੁਰੂ ਜੀ, ਜਿਨ੍ਹਾਂ ਦੀ ਜਿਨ੍ਹਾਂ ਨੇ ਸੇਵਾ ਕੀਤੀ ਸੇਵਕ ਬਣ ਕੇ, ਉਹਨਾਂ ਸੇਵਕਾਂ ਨੂੰ ਰੰਕਾਂ ਤੋਂ ਭਿਖਾਰੀਆਂ ਤੋਂ ਰਾਜੇ ਬਣਾਉਂਦਿਆਂ ਦੇਰੀ ਨਹੀਂ ਲਾਈ ਗੁਰੂ ਹਰਿ ਰਾਏ ਸਾਹਿਬ, ਰੰਕ ਤੋਂ ਰਾਜੇ ਕਰ ਦਿੱਤਾ। ਇਹ ਮੇਰੇ ਸਾਹਿਬ ਦਾ ਬਿਰਧ ਹੈ, ਜਿਹੜਾ ਸੇਵਕ ਬਣ ਕੇ ਸੇਵਦਾ ਗੁਰੂ ਹਰਿ ਰਾਏ ਸਾਹਿਬ ਨੂੰ, ਉਹਨਾਂ ਰੰਕਾਂ ਨੂੰ ਰਾਜੇ ਬਣਾ ਦਿੰਦੇ ਹਨ।
ਸ੍ਰੀ ਸਤਿਗੁਰ ਹਰਿ ਰਾਏ ਹਤੀ ਦੁਖਦ ਜਮ ਪਾਸ ਜੇ,
ਜਿਹੜੇ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਪੈਂਦੇ ਨੇ, ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਸੇਵਕਾਂ ਦੇ ਗਲ ਚ ਪੈਣ ਵਾਲੀ ਜਿਹੜੀ ਦੁੱਖ ਦੇਣ ਵਾਲੀ ਜੰਮਾਂ ਦੀ ਫਾਈ ਹੈ, ਉਸ ਫਾਈ ਨੂੰ ਗੁਰੂ ਹਰਿ ਰਾਏ ਸਾਹਿਬ ਜੀ ਨੇ ਕੱਟ ਦਿੱਤਾ। ਆਪਣੇ ਸੇਵਕਾਂ ਦੇ ਗਲਾਂ ਚ ਜੰਮਾਂ ਦੀ ਫਾਈ ਨਹੀਂ ਪੈਣ ਦਿੰਦੇ। ਐਸੇ ਗੁਰੂ ਹਰਿ ਰਾਏ ਸਾਹਿਬ ਨੂੰ ਮੇਰੀ ਪ੍ਰਣਾਮ ਹੈ, ਨਮਸਕਾਰ ਹੈ, ਜੋ ਆਪਣੇ ਸੇਵਕਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ ਹਨ।
ਇਸ਼ਟ ਗੁਰੂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮੰਗਲ,
ਜਿਹੜਾ ਸਤਵੇਂ ਪਾਤਸ਼ਾਹ ਦਾ ਮੰਗਲ ਕੀਤਾ, ਪਹਿਲੀ ਪੰਗਤੀ ਚ ਭੋਗ ਹੈ, ਦੂਜੀ ਪੰਗਤੀ ਚ ਮੋਖ ਹੈ। ਇਹਦਾ ਮਤਲਬ ਹੈ ਗੁਰੂ ਹਰਿ ਰਾਏ ਸਾਹਿਬ ਭੋਗ ਤੇ ਮੋਖ ਦੋਨਾਂ ਦੇ ਦਾਤੇ ਨੇ, ਰੰਕ ਤੋਂ ਰਾਜੇ ਬਣਾਉਂਦੇ ਨੇ ਇਹ ਭੋਗ ਹੈ, ਜੰਮਾਂ ਦੀ ਫਾਈ ਕੱਟ ਦਿੰਦੇ ਹੈ ਮੋਖ ਹੈ, ਤੋ ਭੋਗ ਮੋਖ ਦੇ ਦਾਤੇ ਨੇ। ਹੁਣ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਅਸ਼ਟਮ ਬਲਵੀਰਾ, ਗੂੰਗਿਆਂ ਦੇ ਸਿਰਾਂ ਤੇ ਛੜੀ ਧਰ ਕੇ ਤੇਰਾਂ ਨੂੰ ਛੇ ਸ਼ਾਸਤਰਾਂ ਦੇ ਵਕਤਾ ਬਣਾਉਣ ਵਾਲੇ, ਆਤਮ ਗਿਆਨ ਦੀ ਸੋਝੀ ਦੇਣ ਵਾਲੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਮਿਟ ਜਾਂਦੇ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਦੇਹ ਅਵਸਥਾ ਬਾਲ ਬੜੀ ਗੁਣਨ ਮੈਂ ਅਵਤਰੇ,
ਜੇ ਦੇਹ ਦੀ ਅਵਸਥਾ ਵੇਖੀਏ ਨਾ ਸਰੀਰ ਦੀ, ਗੁਰੂ ਹਰਿਕ੍ਰਿਸ਼ਨ ਸਾਹਿਬ 7 ਸਾਲ ਦੀ ਉਮਰ ਹੈ, ਬਾਲ ਰੂਪ ਚ ਨੇ, ਬਚਪਨ ਦੀ ਖੇਡ ਹੈ, ਬਾਲ ਰੂਪ ਵਿੱਚ ਨੇ, ਸਰੀਰ ਬਚਪਨ ਵਿੱਚ ਹੈ, ਬਾਲ ਰੂਪ ਵਿੱਚ ਹੈ, ਪਰ ਬੜੇ ਗੁਣਨ ਮਹਿ ਅਵਤਰੇ, ਪਰ ਗੁਣ ਬੜੇ ਵੱਡੇ ਨੇ ਉਹਨਾਂ ਬੇਅੰਤ ਗੁਣਾਂ ਨੂੰ, ਵੱਡਿਆਂ ਗੁਣਾਂ ਨੂੰ ਜਿਹੜੇ ਪਰਮੇਸ਼ਰ ਦੇ ਨੇ ਸਾਰੇ, ਉਹ ਸਾਰੇ ਗੁਣਾਂ ਦੇ ਸਹਿਤ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਰੂਪ ਧਾਰਨ ਕਰਕੇ ਸੰਸਾਰ ਚ ਅਵਤਾਰ ਧਾਰਨ ਕਰਕੇ ਆਏ। ਬਾਲ ਰੂਪ ਚ ਅਵਤਰਿਤ ਹੋਏ ਬੇਅੰਤ ਗੁਣਾਂ ਨੂੰ ਲੈ ਕਰਕੇ।
ਤਰੀ ਸੇਵ ਨਰ ਬਾਲ ਸ਼੍ਰੀ ਹਰਿਕ੍ਰਿਸ਼ਨ ਸੋ ਜਸ ਕਰੇ।
ਜਿਹਨਾਂ ਜਿਹਨਾਂ ਨੇ, ਜਿਹੜੇ ਬਾਲ ਦਾ ਮਤਲਬ ਇਸਤਰੀਆਂ, ਨਰ ਦਾ ਮਤਲਬ ਪੁਰਖ, ਜਿਹਨਾਂ ਨਰਾਂ ਤੇ ਜਿਹਨਾਂ ਇਸਤਰੀਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਕੀਤਾ, ਉਹ ਇਸ ਸੰਸਾਰ ਤੋਂ ਤਰ ਗਏ। ਭਾਵੇਂ ਉਹ ਇਸਤਰੀਆਂ ਸੀ, ਭਾਵੇਂ ਉਹ ਨਰ ਸੀ। ਰਾਜੇ ਜੈ ਸਿੰਘ ਦੀ ਰਾਣੀ ਬਗਲਾ ਸਾਹਿਬ ਕਹਿੰਦੀ, ਪਰਖਣਾ ਮੈਂ ਵੇਖਣਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੈਨੂੰ ਸਿਆਣਦੇ ਤੇ ਗੋਲੀਆਂ ਵਾਲੇ ਦਾਸੀਆਂ ਵਾਲੇ ਕੱਪੜੇ ਪਾ ਕੇ ਤੇ ਦਾਸੀਆਂ ਨੂੰ ਰਾਣੀਆਂ ਵਾਲੇ ਪਵਾ ਕੇ ਬਿਠਾ ਦਿੱਤਾ। ਪਿੱਛੇ ਜੀ ਬਹਿ ਗਈ ਖੁੰਜੇ ਚ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮੈਨੂੰ ਪਰਖਦੇ ਆ, ਵੇਖਦੇ ਆ ਵੀ ਮੈਂ ਰਾਣੀ ਆ। ਤੇ ਸਾਹਿਬ ਜੀ ਦੇ ਹੱਥ ਚ ਛੜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਛੜੀ ਰੱਖਦੇ ਹੱਥ, ਜਿੰਨੀਆਂ ਬੈਠੀਆਂ ਇਸਤਰੀਆਂ ਸਾਰਿਆਂ ਦੇ ਸਿਰ ਤੇ ਤਾਂ ਛੜੀ ਰੱਖਦੇ। ਕਹਿੰਦੇ ਇਹ ਵੀ ਨਹੀਂ, ਅੱਗੇ ਵਧੇ, ਕਹਿੰਦੇ ਇਹ ਵੀ ਨਹੀਂ, ਤੀਜੀ ਦੇ ਸਿਰ ਤੇ ਇਹ ਵੀ, ਜਿਹਦੇ ਜਿਹਦੇ ਸਿਰ ਤੇ ਛੜੀ ਰੱਖਦੇ ਜਾਂਦੇ ਉਹਨੂੰ ਤਾਰਦੇ ਜਾਂਦੇ। ਅਖੀਰ ਨੂੰ ਜਿਹੜੀ ਪਟਰਾਣੀ ਸੀ ਉਹਦੇ ਕੋਲ ਆ ਕੇ ਕਹਿੰਦੇ ਇਹ ਹੈ ਰਾਣੀ, ਉਹਦੀ ਗੋਦ ਚ ਬਹਿ ਕੇ ਉਹਨੂੰ ਕਿਰਤਾਰਥ ਕੀਤਾ, ਬਾਲ ਰੂਪ ਵਿੱਚ ਸੀ, ਤੇ ਬਚਨ ਕੀਤਾ ਰਾਣੀਆਂ ਨੂੰ ਏਦਾਂ ਦੇ ਭੇਖ ਨਹੀਂ ਸੋਭਦੇ ਕਿ ਗੋਲੀਆਂ ਵਾਲੇ ਕੱਪੜੇ ਪਹਿਨ ਕੇ ਬੈਠੀ। ਤੂੰ ਮਾਂ ਕਵੀ ਜੀ ਉਹ ਸੰਕੇਤ ਦੇ ਰਹੇ ਨੇ, ਕਹਿੰਦੇ ਜਿਨ੍ਹਾਂ ਨਰਾਂ ਔਰ ਜਿਨ੍ਹਾਂ ਇਸਤਰੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਕੀਤਾ ਉਹ ਇਸ ਭਾਵ ਸਾਗਰ ਤੋਂ ਤਰ ਗਏ, ਉਹ ਇਸ ਮਾਤ ਲੋਕ ਤੋਂ ਤਰ ਗਏ।
ਇਸ਼ਟ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੰਗਲ।
ਹੁਣ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਗਲਾ ਚਰਨ ਕਰਦੇ, ਨੌਵੇਂ ਪਾਤਸ਼ਾਹ ਦਯਾਨਿਦ ਸਵਾਮੀ ਜੀ ਦਾ।
ਧਰਮ ਜਗਤ ਰੱਖ ਲੀਨ ਤਿਣ ਸਮ ਆਪਣੋ ਦੀਨ ਸਿਰ।
ਕਹਿੰਦੇ ਬਲਿਆਰ ਜਾਈਏ ਨੌਵੇਂ ਪਾਤਸ਼ਾਹ ਤੋਂ ਜਿਨ੍ਹਾਂ ਨੇ ਇਸ ਜਗਤ ਵਿੱਚ ਧਰਮ ਨੂੰ ਰੱਖ ਲਿਆ। ਧਰਮ ਜਗਤ ਰੱਖ ਲੀਨ, ਧਰਮ ਨੂੰ ਇਸ ਜਗਤ ਵਿੱਚ ਰੱਖਿਆ ਤੇ ਧਰਮ ਨੂੰ ਰੱਖਣ ਲਈ ਕੀ ਕੀਤਾ? ਤ੍ਰਿਣ ਸਮ ਆਪਣੋ ਦੀਨ ਸਿਰ, ਜਿਵੇਂ ਕੋਈ ਘਾਹ ਦਾ ਕਿਣਕਾ ਨੀ ਏਦਾਂ ਤਿਆਗ ਦੇਈਦਾ, ਛੱਡ ਦੇਈਦਾ, ਏਦਾਂ ਆਪਣਾ ਸੀਸ ਦੇ ਦਿੱਤਾ ਨੌਵੇਂ ਪਾਤਸ਼ਾਹ ਨੇ ਧਰਮ ਨੂੰ ਇਸ ਜਗਤ ਚ ਰੱਖਣ ਲਈ। ਆਪਣੇ ਸੀਸ ਨੂੰ ਜਿਵੇਂ ਘਾਹ ਦਾ ਕਿਣਕਾ ਤਿਆਗੀ ਦਾ, ਏਦਾਂ ਆਪਣਾ ਸਿਰ ਤਿਆਗ ਦਿੱਤਾ, ਸਿਰ ਦੇ ਦਿੱਤਾ।
ਸਿਰ ਨਦੀਨ ਪ੍ਰਬੀਨ ਤੇਗ ਬਹਾਦਰ ਧੀਰ ਗੁਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਉਹਨਾਂ ਆਪਣਾ ਸੀਸ ਦੇ ਦਿੱਤਾ ਪਰ ਸਿਰ ਨਹੀਂ ਦਿੱਤਾ। ਸਿਰ ਕਿਹਨੂੰ ਕਹਿੰਦੇ ਆ? ਆਪਣਾ ਧਰਮ ਨਹੀਂ ਤਿਆਗਿਆ। ਸਿਰ ਨਾਮ ਹੁੰਦਾ ਧਰਮ ਦਾ, ਹੱਠ ਸਹਿਤ ਧਾਰਨ ਕੀਤਾ ਧਰਮ, ਸਿਰ ਦੇ ਅਰਥ ਹੋਣਗੇ ਹੱਠ ਨਾਲ ਧਰਮ ਗ੍ਰਹਿਣ ਕੀਤਾ ਧਰਮ। ਅਸੀਂ ਆਪਣਾ ਧਰਮ ਨਹੀਂ ਛੱਡਣਾ ਬਾਦਸ਼ਾਹ, ਔਰ ਆਪਣਾ ਧਰਮ ਨਹੀਂ ਤਿਆਗਿਆ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਕਲਗੀਧਰ ਜੀ ਨੇ ਬਚਨ ਲਿਖੇ ਹੈ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀਨਾ ਉਚਰੀ। ਫਿਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਪਯੋ ਜਗਤ ਕੋ ਸੋਕ, ਹੈ 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 ਸਭ ਜਗ ਭਯੋ, ਜੈ 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 ਸੁਰਲੋਕ। ਕਹਿੰਦੇ ਬਲਿਆਰ ਜਾਈਏ ਐਸੇ ਨੌਵੇਂ ਪਾਤਸ਼ਾਹ ਤੋਂ ਜਿਨ੍ਹਾਂ ਨੇ ਧਰਮ ਰੱਖ ਲਿਆ, ਆਪਣਾ ਸਿਰ ਨਹੀਂ ਤਿਆਗਿਆ, ਸੀਸ ਦੇ ਦਿੱਤਾ।
ਇਸ਼ਟ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਦਾ ਮੰਗਲ ਕਰਦੇ ਹਨ।
ਸਵਈਆ ਜੋ ਜਗ ਮੈਂ ਤਨ ਹਿੰਦ ਆਹੀ, ਸਭ ਪੈ ਉਪਕਾਰ ਵਿਸਾਲ ਕਰਿਓ।
ਆ ਹਿੰਦੁਸਤਾਨ ਦੇ ਲੋਕਾਂ ਨੂੰ ਸੰਬੋਧਨ ਕਰਕੇ ਮਹਾਂਕਵੀ ਜੀ ਕਹਿ ਰਹੇ ਨੇ, ਇਸ ਪੂਰੇ ਸੰਸਾਰ ਭਰ ਵਿੱਚ ਜਿਤਨੇ ਵੀ ਹਿੰਦੂ ਹਨ, ਇਹ ਹਿੰਦੂ ਤਾਂ ਰਹੇ ਨੇ ਇਸ ਜਗਤ ਵਿੱਚ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਤੇ ਉਪਕਾਰ ਕੀਤਾ। ਜੇ ਦਸਮ ਪਿਤਾ ਗੁਰੂ ਕਲਗੀਧਰ ਉਪਕਾਰ ਨਾ ਕਰਦੇ ਤਾਂ ਇਹ ਨਾ ਰਹਿੰਦੇ। ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਕਲਗੀਧਰ ਜੀ ਦਾ ਮੰਗਲ। ਜੋ ਜਗ ਮੈਂ ਤਨ ਹਿੰਦ ਅਹੈ, ਜਿੰਨੇ ਹਿੰਦੁਸਤਾਨ ਵਿੱਚ, ਇਕੱਲੇ ਹਿੰਦੁਸਤਾਨ ਚ ਤਾਂ ਨਹੀਂ, ਹਿੰਦੂ ਪੂਰੇ ਵਿਸ਼ਵ ਭਰ ਚ ਜਿੱਥੇ ਵੀ ਨੇ ਉਹ ਹੈਣ, ਤਾਂ ਇਹਨਾਂ ਤੇ ਉਪਕਾਰ, ਜਿਹੜਾ ਵਿਸ਼ਾਲ ਉਪਕਾਰ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ, ਇਹਨਾਂ ਦਾ ਧਰਮ ਰੱਖਿਆ ਹੈ।
ਮਾਨੇ ਜੇ ਨਾ ਆਗੀ ਨੈ ਕੋ ਸਮ, ਜਾਏ ਨੇਰੇ ਪਦ ਬੀਚ ਪਰਿਓ।
ਮਨ ਹੈ ਜੇ ਨਾ ਆਗੀ ਨੈ ਕੋ ਸਮ, ਜਾਏ ਨੇਰੇ ਪਦ ਬੀਚ ਪਰਿਓ। ਮਨ ਹੈ ਜੇ ਨਾ, ਜਿਹੜੇ ਨੀ ਨਾ ਮੰਨਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਤੇ ਉਪਕਾਰ ਕੀਤਾ, ਉਹ ਕਿਰਤ ਘਣ ਲੋਕ ਨੇ। ਜਿਹੜੇ ਨਹੀਂ ਮੰਨਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਤੇ ਉਪਕਾਰ ਕੀਤਾ, ਕਹਿੰਦੇ ਜਿਹੜੇ ਇਹ ਨਹੀਂ ਮੰਨਦੇ, ਅਗੀਨ ਹੈ ਕੋ ਸਮ, ਉਹਨਾਂ ਵਰਗਾ ਪਾਪੀ ਨਹੀਂ ਦੁਨੀਆਂ ਚ ਕੋਈ, ਉਹਨਾਂ ਵਰਗਾ ਪਾਪੀ ਨਹੀਂ ਕੋਈ ਦੁਨੀਆਂ ਚ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਉਪਕਾਰ ਨੂੰ ਨਹੀਂ ਮੰਨਦਾ ਵੀ ਉਹਨਾਂ ਕਰਕੇ ਸਾਡਾ ਧਰਮ ਬਚਿਆ, ਉਹਦੇ ਵਰਗਾ ਦੁਨੀਆਂ ਚ ਕੋਈ ਪਾਪੀ ਨਹੀਂ ਹੈ। ਜਾਏ ਨਰੈਪਦ ਬੀਚ ਪਰਿਓ, ਕਹਿੰਦੇ ਉਹ ਪ੍ਰਤੱਖ ਨਰੈਪਦ ਕਹਿੰਦੇ ਆ ਨਰਕ ਨੂੰ, ਕਹਿੰਦੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਪਕਾਰ ਨੂੰ ਨਹੀਂ ਮੰਨਦਾ ਉਹ ਪ੍ਰਤੱਖ ਨਰਕਾਂ ਦੀ ਅੱਗ ਵਿੱਚ ਪਵੇਗਾ ਤੇ ਸੜੇਗਾ ਜੁਗਾਂ ਜੁਗਾਂਤਰਾਂ ਤਾਈਂ। ਹਾਂਜੀ,
ਵੀਰ ਬਾਲੀ ਗੁਰ ਗੋਬਿੰਦ ਸਿੰਘ, ਮਹਾਤੁਰ ਕਾਨ ਕੋ ਤੇਜ ਹਰਿਓ।
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹਾਨ ਵੀਰ ਨੇ, ਵੀਰ ਬਲੀ, ਬਲੀ ਵੀਰ ਯੋਧੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ।
ਵੀਰ ਬਲੀ ਗੁਰ ਗੋਬਿੰਦ ਸਿੰਘ, ਮਹਾਤੁਰ ਕਾਨ ਕੋ ਤੇਜ ਹਰਿਓ।
ਜਿਹਨਾਂ ਤੁਰਕਾਂ ਦਾ ਜਿਹੜਾ ਉਸ ਵੇਲੇ ਤੇਜ ਸੀ, ਔਰੰਗਜ਼ੇਬ ਤੁਰਕ ਸੀ ਨਾ, ਉਹਦਾ ਤੇਜ ਕਿੰਨਾ ਸੀ ਅਫਗਾਨਿਸਤਾਨ ਤਾਈ, ਕਹਿੰਦੇ ਉਹਦਾ ਤੇਜ ਹਰ ਲਿਆ ਮਹਾਰਾਜ ਦਸਵੇਂ ਪਾਤਸ਼ਾਹ ਨੇ, ਉਹਦਾ ਪ੍ਰਤਾਪ ਹੀ ਹਰ ਲਿਆ। ਔਰੰਗਜ਼ੇਬ ਤੋਂ ਬਾਅਦ ਫਿਰ ਉਹਦਾ ਕੋਈ ਰਾਜ ਚੱਲਿਆ ਥੋੜ੍ਹੀ ਹੈ, ਫਿਰ ਤਾਂ ਕੋਈ ਦਸਾਂ ਸਾਲਾਂ ਲਈ, ਕੋਈ ਪੰਜਾਂ ਸਾਲਾਂ ਲਈ, ਫਿਰ ਤਾਂ ਵਿਚਲਤ ਹੀ ਹੋ ਗਿਆ ਸਭ ਕੁਝ।
ਹਾਂਜੀ, ਹਿੰਦ ਥਿਰੇ ਓ ਬਡ ਜੰਗ ਜੁਰੇ ਓ, ਪਟ ਬ੍ਰਿੰਦ ਮਰਿਓ ਰਸ ਵੀਰ ਪਰਿਓ।
ਹਿੰਦੁਸਤਾਨ ਵਿੱਚ ਹਿੰਦੂ ਧਰਮ ਥਿਰ ਹੋਇਆ ਤਾਂ ਇਹਦਾ ਇੱਕੋ ਇੱਕ ਕਾਰਨ ਹੈ ਕਿ ਇਸ ਧਰਮ ਨੂੰ ਥਿਰ ਰੱਖਣ ਲਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਲੜਿਆ।
ਸਤਿ ਸ੍ਰੀ ਅਕਾਲ।
ਹਿੰਦ ਥਿਰਿਓ ਬਡ ਜੰਗ ਜੁਰਿਓ, ਕਹਿੰਦੇ ਵੱਡਾ ਜੰਗ ਕੀਤੇ, ਯੁੱਧ ਕੀਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ, ਇਹ ਤਾਂ ਧਰਮ ਥਿਰ ਹੋਇਆ। ਹੁਣ ਇਹ ਆਖਣ ਜਦੋਂ ਰਾਜ ਆ ਜਾਏ ਇਹਨਾਂ ਦਾ, ਸੱਤਾ ਆ ਜਾਏ ਇਹਨਾਂ ਦੀ, ਤੇ ਆਖਣ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਨੂੰ ਇੱਕ ਮਹਾਤਮਾ ਕਹਿੰਦੇ ਆ ਨਾ, ਉਹਨੇ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇੱਕ ਭੁੱਲੜ ਦੇਸ਼ ਭਗਤ ਸੀ। ਇੱਦਾਂ ਦੇ ਕਬੋਲ ਉਹਨਾਂ ਨੇ ਬੋਲੇ ਕਹੇ ਉਸ ਵੇਲੇ। ਪਾਤਸ਼ਾਹ ਕਹਿੰਦੇ ਜੇ ਤੁਸੀਂ ਹੋ ਮਹਾਂਕਵੀ ਜੀ ਸੁਚੇਤ ਕਰ ਰਹੇ ਨੇ, ਜੇ ਤੁਹਾਡਾ ਧਰਮ ਰਿਹਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੰਗ ਕਰਨ ਕਰਕੇ। ਬਡ ਜੰਗ ਜੁਰਿਓ, ਭਟ ਬ੍ਰਿੰਦ ਮਰਿਓ, ਕਿੰਨੇ ਸੂਰਮੇ ਮਰੇ, ਕਿੰਨੇ ਯੋਧੇ ਮਹਾਰਾਜ ਜੀ ਦੇ, ਚਾਰੇ ਸਾਹਿਬਜ਼ਾਦੇ ਭਾਈ ਮੋਹਕਮ ਸਿੰਘ ਵਰਗੇ, ਭਾਈ ਆਲਮ ਸਿੰਘ ਵਰਗੇ, ਬਾਬਾ ਬਚਿੱਤਰ ਸਿੰਘ ਜੀ ਵਰਗੇ, ਕਿੰਨੇ ਯੋਧੇ ਜੰਗ ਦੇ ਮੈਦਾਨ ਚ, ਭਾਈ ਉਦੇ ਸਿੰਘ ਵਰਗੇ, ਕਿੰਨੇ ਯੋਧੇ ਸ਼ਹੀਦ ਹੋਏ। रस वीर भरियो। महाराज जी ने अपने पंथ विच अपने सिखां विच वीर रस भरिया है।
दोहरा आगे दस पातशाह की सिख संगत गुरदास।
ऐसे कलगी धर जी नू मेरी प्रणाम है, नमस्कार है। हुण कहिंदे अगे दस पातशाहियां ते दस पातशाहियां दे अगे जिन्ने सिख ने, दसो पातशाहियां दीयां जिन्नियां संगतां ने अगे जिन्ने सिख ने, जिन्ने दास ने गुरु साहब जी दे।
नमस्कार मेरी सबन सुनो एई अरदास।
दस पातशाहियां दी जिन्नी संगत पहला होई है, जिन्नी हुण है ते जिन्नी आउण वाले समय च होवेगी, मेरी सारयां दे चरणां ते नमस्कार है। ते नमस्कार करके मैं कहिना जी मेरी अरदास सुनो। ऐ गुरु की संगत, ऐ साध संगत, ऐ गुरु की प्रेम दे रंग विच रंगी हुई संगत, मेरी अरदास सुनो।
सतगुर चरण सरोज को मानस मानस होए।
अरदास की है? कहते मेरी अरदास है संगत जी के जेडे सतगुरु जी दे चरण ने, चरण कमल ने, ओ मेरे मानस हिरदे विच वस जान। मेरी अरदास प्रवान करियो संगत जी, संगत विच परमेश्वर वसदा। मेरी अरदास कबूल करियो के मेरा मन मान सरोवर होवे ते सतगुरु जी दे जेडे चरण ने ओ कमल बन के उस मान सरोवर विच खेड़े रहन। मेरा हिरदा मान सरोवर हो जाए और गुरदेव दे जो चरण ने ओ कमल दे फुल वांगू मेरे हिरदे च खिड़ जान।
मानस जन्म सकार था मानस तरे सोए।
मेरा ये मानस जन्म सकार था हो जाए, सफल हो जाए और मैं इस भवसागर तो इस संसार तो तर जावा, ऐसी कृपा संगत जी मेरे ते करो।
सब संतन को कर कर बंदन।
सारे महापुरखां, सारे गुरसिखां, सारे संत भगतां सब दे चरणा ते बंदना कर करके, सब दे चरणा ते नमाम कर करके।
कहूं कथा सब बिघन निकंदन।
मैं गुरु अर्जन देव साहब दी सारी कथा कहिंदा हां, जिस कथा नू कहण नाल सारे बिघन दूर हो जांदे हैं, जिस कथा नू सुन के सारे बिघना दा नाश हो जांदा।
तीन रास मैं पूरन करी।
महाकवि कविराज भाई साहब भाई संतोख सिंह जी चूड़ामणि जी महापुरख कहिंदे तीन रास, पिछे तीन रासा मैं कथा दियां संपूर्ण कीतियां ने।
कथा गुरन की सुंदर तरी।
जिन्हां तीन रासा विच गुरु साहब जी दी सोहणी कथा, सुंदर कथा ओ मैं कथन कीती, आप जी ने सुनी है।
पूछे ओ सब सिखन इत करके।
हुण खालसा जी अगे कथा आरंभ दे, मंगल हो गए ने इत्थे समाप्त, कथा दी आरंभता कर दे। कहिंदे सिखां ने ब्रह्म ज्ञानी भाई राम कुवीर साहब जी, क्योंकि ये कथा जेड़ी है भाई राम कुवीर साहब ने सुनाई, उसे कथा नू छंदबंदी विच महाकवि जी ने लिखे। तो जदों ये कथा चल रही सी ते भाई राम कुवीर साहब कथा सुना रहे सी, सिख सुनदे सन, उन्होंने पुछया बड़े प्रेम नाल,
कथा गुरन की कहो विचर के।
कहंदे जी गुरु साहब जी दी कथा भाई साहब जी आप जी विचार के कहो।
राम कुवीर सो सकल उचारी।
भाई राम कुवीर साहब जी ने उस सारी कथा उचारण कीती।
सुंदर बित जुत बहु विस्तारी।
जेदा बहुत सोहने ढंग नाल अगे विस्तार कीता।
इस प्रसंग ते सिखन कथा।
कहंदे उसे प्रसंग तो जेड़ी सिखां दी कथा है।
जथा हुती गन बरनी तथा।
कहिंदे जिवें सी महाकवि जी कहिंदे मैं उहदा इत्थे वर्णन कीता।
सब सिंघन को अधिक रिझावा।
भाई राम कुवीर साहब जी ने सारे सिंघां नू बड़ा प्रसन्न कीता ये कथा सुना के। जिन्ने सिंघ कथा सुनदे ओ बहुत खुश हुंदे, भाई राम कुवीर साहब ते बहुत प्रसन्न हुंदे।
उर संभुवन चाव बधावा।
जेड़े कथा सुन दे, सुन के उन्हां अंदर होर चाव बधदा, ਹੋਰ ਰੀਝ ਆਉਂਦੀ ਮਨ ਚ ਸੁਣਨ ਦੀ,
ਕਥਾ ਸੁਣਨ ਪਰ ਮਨ ਰੁਚ ਜਾਗੀ।
ਗੁਰੂ ਸਾਹਿਬਾਂ ਦੀ ਕਥਾ ਸੁਣਨ ਲਈ ਉਹਨਾਂ ਦੇ ਮਨ ਚ ਰੁਚੀ ਜਾਗ ਪਈ, ਪ੍ਰੇਮ ਜਾਗ ਪਿਆ।
ਗੁਰ ਪਗ ਪੰਕਜ ਕੇ ਅਨੁਰਾਗੀ,
ਕਥਾ ਸੁਣਦਿਆਂ ਸੁਣਦਿਆਂ ਗੁਰੂ ਚਰਨਾਂ ਕਮਲਾਂ ਦੇ ਅਨੁਰਾਗੀ ਹੋ ਗਏ, ਮਹਾਰਾਜ ਜੀ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿਚ ਰੰਗੇ ਗਏ।
ਸਭਨ ਸੁਜਸ ਕੋ ਵਰਣਨ ਕੀਨਾ,
ਮਹਾਰਾਜ ਜੀ ਦਾ ਸਾਰਾ ਸੁਜਸ ਬੜੇ ਸੋਹਣੇ ਢੰਗ ਨਾਲ ਭਾਈ ਸਾਹਿਬ ਨੇ ਵਰਣਨ ਕੀਤਾ।
ਰਾਮ ਕੋਇਰ ਸਰ ਬਗ ਪ੍ਰਬੀਨਾ,
ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੋ ਸਰਬੱਗ ਸਨ, ਤ੍ਰੈਕਾਲ ਦਰਸ਼ੀ ਮਹਾਂਪੁਰਖ ਸਨ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ਼ ਵਿੱਚੋਂ ਉਹ ਮਹਾਤਮਾ ਨੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ।
ਭੂਤ ਭਵਿੱਖਤ ਕੀਰ ਬਿਰਤਾਂਤ,
ਭਾਈ ਰਾਮ ਕੋਇਰ ਸਾਹਿਬ ਜੀ ਦੇ ਅੰਦਰ ਇਹ ਸਾਰੀ ਕਥਾ ਦੇ ਬਿਰਤਾਂਤ ਏਦਾਂ ਪ੍ਰਗਟ ਸੀ, ਬੀਤੇ ਸਮੇਂ ਤੇ ਭਵਿੱਖ ਸਮੇਂ ਨੂੰ ਸਾਰੇ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਨੇ।
ਹਸਤਾ ਮਲ ਸਮ ਜਿਸ ਉਰ ਗਿਆਤ,
ਜਿਵੇਂ ਹੱਥ ਦੀ ਤਲੀ ਤੇ ਔਲਾ ਧਰਿਆ ਹੋਵੇ ਨਾ ਸਾਹਮਣੇ ਦਿਸਦਾ, ਏਦਾਂ ਭਾਈ ਰਾਮ ਕੋਇਰ ਸਾਹਿਬ ਨੂੰ ਗੁਰੂ ਸਾਹਿਬ ਜੀ ਦਾ ਸਾਰਾ ਇਤਿਹਾਸ ਨਜ਼ਰ ਆਉਂਦਾ ਸੀ। ਬੀਤੇ ਸਮੇਂ ਵਿੱਚ ਜਿਵੇਂ ਜਿਵੇਂ ਮਹਾਰਾਜ ਜੀ ਨੇ ਖੇਡ ਵਰਤਾਈ ਉਹ ਵੇਖਦੇ ਸਨ ਤੇ ਓਦਾਂ ਹੀ ਸੁਣਾਉਂਦੇ ਸਨ।
ਕਥਾ ਸੁਣਾਈ ਆਨੰਦ ਬਿਲੰਦੇ,
ਬੜੇ ਭਾਰੀ ਆਨੰਦ ਦੇ ਸਹਿਤ ਭਾਈ ਸਾਹਿਬ ਜੀ ਨੇ ਕਥਾ ਸੁਣਾਈ।
ਬ੍ਰਿਧ ਕੋ ਬੰਸ ਉਦਤ ਤੁਮ ਚੰਦੇ,
ਸਿੰਘ ਕਹਿ ਰਹੇ ਨੇ ਭਾਈ ਰਾਮ ਕੋਇਰ ਸਾਹਿਬ ਨੂੰ, ਭਾਈ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਬੰਸ ਹੈ ਉਹ ਸਮੁੰਦਰ ਹੈ ਤੇ ਤੁਸੀਂ ਉਹਦੇ ਚ ਚੰਦਰਮਾ ਬਣ ਕੇ ਪ੍ਰਗਟ ਹੋਏ ਹੋ।
ਜਾਤ ਅਖੀਰ ਨਿਤਾ ਪ੍ਰਤ ਬਾਹਰ,
ਭਾਈ ਰਾਮ ਕੋਇਰ ਸਾਹਿਬ ਜੀ ਰੋਜ਼ ਸ਼ਿਕਾਰ ਖੇਡਣ ਲਈ ਜਾਂਦੇ ਸਨ।
ਦਰਸੋ ਨਿਤ ਕਲਗੀਧਰ ਜ਼ਾਹਰ,
ਕਿਉਂ ਜਾਂਦੇ ਸੀ? ਕਿਉਂਕਿ ਸ਼ਿਕਾਰ ਖੇਡਦਿਆਂ ਭਾਈ ਰਾਮ ਕੋਇਰ ਸਾਹਿਬ ਨੂੰ ਰੋਜ਼ਾਨਾ ਕਲਗੀਧਰ ਦੇ ਦਰਸ਼ਨ ਹੁੰਦੇ ਸਨ, ਮਹਾਰਾਜ ਦਸਵੇਂ ਪਾਤਸ਼ਾਹ ਦੇ ਦੀਦਾਰ ਕਰਦੇ ਸਨ।
ਅਵਚਲ ਨਗਰ ਜਾਤ ਗੁਰ ਕਹਿਓ,
ਕਿਉਂਕਿ ਖਾਲਸਾ ਜੀ ਭਾਈ ਰਾਮ ਕੋਇਰ ਸਾਹਿਬ ਜਦੋਂ ਹਜ਼ੂਰ ਸਾਹਿਬ ਨਾਲ ਗਏ ਨਾ ਮਹਾਰਾਜ ਜੀ ਦੇ, ਤੇ ਕਲਗੀਧਰ ਜੀ ਨੇ ਹੁਕਮ ਕੀਤਾ ਭਾਈ ਰਾਮ ਕੋਇਰ ਜੀ ਤੁਸੀਂ ਵਾਪਸ ਪਰਤ ਜੋ ਪਿੱਛੇ, ਤੇ ਭਾਈ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦਾ। ਤਾਂ ਉਸ ਵੇਲੇ ਮਹਾਰਾਜ ਕਲਗੀਧਰ ਜੀ ਨੇ ਕਿਰਪਾ ਕਰਕੇ ਭਾਈ ਰਾਮ ਕੋਇਰ ਸਾਹਿਬ ਨੂੰ ਹੁਕਮ ਲਾਇਆ ਸੀ ਕਿ ਤੁਸੀਂ ਜਦੋਂ ਸ਼ਿਕਾਰ ਤੇ ਜਾਇਆ ਕਰੋਗੇ ਰੋਜ਼ਾਨਾ ਸ਼ਿਕਾਰ ਤੇ ਜਾਇਓ, ਸ਼ਿਕਾਰ ਖੇਡਦਿਆਂ ਨੂੰ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ, ਜਿਵੇਂ ਅਸੀਂ ਸ਼ਿਕਾਰ ਖੇਡਦੇ ਹਾਂ ਨਾ, ਤੇ ਸ਼ਿਕਾਰ ਖੇਡਦਿਆਂ ਦੇ ਹੀ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਤੋ ਭਾਈ ਰਾਮ ਕੋਇਰ ਸਾਹਿਬ ਰੋਜ਼ ਸ਼ਿਕਾਰ ਖੇਡਣ ਜਾਂਦੇ ਸਨ।
ਸੰਗ ਨ ਤਿਆਗਤ ਜਬ ਚਿਤ ਲਇਓ,
ਜਦੋਂ ਮਹਾਰਾਜ ਜੀ ਦੇ ਨਾਲ ਜਾ ਰਹੇ ਸੀ ਹਜ਼ੂਰ ਸਾਹਿਬ ਨੂੰ ਤੇ ਸਤਿਗੁਰਾਂ ਦਾ ਸਾਥ ਨਹੀਂ ਸੀ ਛੱਡਦੇ ਭਾਈ ਰਾਮ ਕੋਇਰ ਜੀ,
ਹਮਰੇ ਦਰਸ਼ਨ ਕੋ ਨਿਤ ਚਾਹਤ,
ਮਹਾਰਾਜ ਜੀ ਨੇ ਵੇਖਿਆ ਵੀ ਭਾਈ ਰਾਮ ਕੋਇਰ ਸਾਹਿਬ ਸਾਡੇ ਦਰਸ਼ਨਾਂ ਦੀ ਚਾਹਨਾ ਰੱਖਦੇ ਆ ਨਿਤ,
ਇਸੇ ਤੇ ਚਲਬੇ ਸਾਥ ਉਮਾਹਤ,
ਇਸੇ ਕਰਕੇ ਸਾਡੇ ਨਾਲ ਟੁਰੇ ਜਾਂਦੇ ਹਨ।
ਯਾ ਤੇ ਤੋਰ ਮਨੋਰਥ ਜੋਈ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਭਾਈ ਰਾਮ ਕੋਇਰ ਜੀ ਜਿਹੜਾ ਤੁਹਾਡੇ ਮਨ ਦਾ ਇਹ ਮਨੋਰਥ ਹੈ,
ਸਦਨ ਬਸੋ ਪੂਰੇ ਅਮਸੋਈ,
ਤੁਸੀਂ ਆਪਣੇ ਘਰ ਜਾ ਕੇ ਬਸੋ, ਉੱਥੇ ਹੀ ਤੁਹਾਡਾ ਇਹ ਮਨੋਰਥ ਪੂਰਾ ਹੋਵੇਗਾ ਸਾਡੇ ਦਰਸ਼ਨ ਕਰਨ ਦਾ।
ਵੈਰ ਅਖੀਰ ਚੜੋ ਤੈ ਦਰਸੋ,
ਜਦੋਂ ਤੁਸੀਂ ਆਪਣੇ ਘਰੋਂ ਰੋਜ਼ਾਨਾ ਸ਼ਿਕਾਰ ਤੇ ਚੜੋਗੇ ਤੇ ਸ਼ਿਕਾਰ ਖੇਡਦਿਆਂ ਸਾਡੇ ਦਰਸ਼ਨ ਕਰੋਗੇ,
ਜਥਾ ਸੰਗ ਤੈਸੇ ਇਤ ਪਰਸੋ,
ਜਿਵੇਂ ਹੁਣ ਤੁਸੀਂ ਸਾਡੇ ਕੋਲ ਦਰਸ਼ਨ ਕਰ ਰਹੇ ਹੋ ਏਦਾਂ ਹੀ ਸਮੀਪ ਦਰਸ਼ਨ ਕਰੋਗੇ ਸਾਡੇ।
ਯਾ ਤੇ ਤੁਮ ਕੋ ਦਰਸ਼ਨ ਦੇ,
ਤੁਹਾਨੂੰ ਇਸੇ ਤਰ੍ਹਾਂ ਰੋਜ਼ਾਨਾ ਅਸੀਂ ਦਰਸ਼ਨ ਦੇਵਾਂਗੇ।
ਸ਼੍ਰੀ ਗੋਬਿੰਦ ਸਿੰਘ ਗਿਆਨ ਨਿਕੇਤ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਗਿਆਨ ਦੇ ਸਮੁੰਦਰ ਨੇ, ਗਿਆਨ ਦਾ ਘਰ ਨੇ, ਭਾਈ ਰਾਮ ਕੋਇਰ ਸਾਹਿਬ ਨੂੰ ਏਦਾਂ ਰੋਜ਼ ਦਰਸ਼ਨ ਦਿੰਦੇ ਸਨ।
ਸਿੰਘ ਤੁਮਾਰੋ ਦਰਸ਼ਨ ਕਰਈ,
ਮਹਾਰਾਜ ਜੀ ਨੇ ਕਿਹਾ ਆਓ ਤੁਸੀਂ ਜਾਓ ਨਗਰ ਚ, ਸਿੰਘ ਆਉਣਗੇ ਤੁਹਾਡੇ ਦਰਸ਼ਨ ਕਰਨ ਲਈ।
ਜਨਮ ਸਕਾਰਤ ਕੇ ਅਨੁਸਾਰਈ,
ਉਹ ਤੁਹਾਡੇ ਕੋਲੋਂ ਕਥਾ ਸੁਣਨਗੇ ਔਰ ਆਪਣਾ ਜਨਮ ਸੁਧਾਰਨਗੇ।
ਦੂਸਰ ਗੁਣ ਤੁਮ ਕਥਾ ਸੁਣਾਵੋ,
ਭਾਈ ਰਾਮ ਕੋਇਰ ਜੀ ਤੁਹਾਡੇ ਚ ਦੂਜਾ ਗੁਣ ਹੈ ਵੀ ਇੱਕ ਤਾਂ ਸਿੰਘ ਆਉਣਗੇ ਤੁਹਾਡੇ ਦਰਸ਼ਨ ਕਰਨਗੇ ਦੂਜਾ ਤੁਸੀਂ ਉਹਨਾਂ ਨੂੰ ਸਾਡੀ ਕਥਾ ਸੁਣਾਓਗੇ।
ਸਤਿਗੁਰ ਗੁਣ ਗਨ ਬਰਨ ਰਿਜਾਵੋ,
ਗੁਰੂ ਘਰ ਦੇ ਗੁਣ ਸੁਣਾ ਕੇ ਸੰਗਤ ਨੂੰ ਸਿੰਘਾਂ ਨੂੰ ਸੰਗਤ ਨੂੰ ਪ੍ਰਸੰਨ ਕਰੋਗੇ।
ਤੁਮ ਉਹ ਧਨ ਸਦਾ ਜੁਗ ਲੋਕ,
ਭਾਈ ਰਾਮ ਕੁਇਰ ਸਾਹਿਬ ਤੁਸੀਂ ਧਨ ਉਹ ਤੁਹਾਡੇ ਦੋਵੇਂ ਲੋਕ ਸਵਰ ਗਏ ਨੇ।
ਹਮ ਪੀ ਧਨ ਜੇ ਦਰਸ ਬਿਲੋਕ,
ਏਦਾਂ ਬਚਨ ਕਹੇ ਮਹਾਰਾਜ ਜੀ ਨੇ। ਹੁਣ ਉਹ ਸਿੰਘ ਕਹਿ ਰਹੇ ਨੇ ਭਾਈ ਰਾਮ ਕੁਇਰ ਜੀ ਨੂੰ, ਕਹਿੰਦੇ ਭਾਈ ਰਾਮ ਕੁਇਰ ਜੀ ਤੁਸੀਂ ਧਨ ਹੋ, ਅਸੀਂ ਵੀ ਧਨ ਹੋ ਗਏ ਹਾਂ ਤੁਹਾਡੇ ਦਰਸ਼ਨ ਕਰਕੇ, ਸਾਡਾ ਵੀ ਜੀਵਨ ਧਨ ਹੋ ਗਿਆ।
ਇਹ ਰਾਵਰ ਕੋ ਵੱਡੇ ਉਪਕਾਰਾ,
ਭਾਈ ਰਾਮ ਕੁਇਰ ਜੀ ਇਹ ਤੁਹਾਡਾ ਬੜਾ ਵੱਡਾ ਉਪਕਾਰ ਹੈ ਕਿ ਤੁਸੀਂ ਗੁਰੂ ਪਾਤਸ਼ਾਹ ਦੀ ਕਥਾ ਸਾਨੂੰ ਸੁਣਾ ਰਹੇ ਹੋ।
ਕਥਾ ਸੁਣਾਈ ਕਰ ਵਿਸਤਾਰਾ,
ਵਿਸਥਾਰ ਕਰਕੇ ਕਥਾ ਸੁਣਾਈ ਹੈ।
ਅਬ ਆਗਲ ਇਤਿਹਾਸ ਬਖਾਨੋ,
ਭਾਈ ਸਾਹਿਬ ਹੁਣ ਤੁਸੀਂ ਅਗਲੇਰੀ ਕਥਾ ਸਾਨੂੰ ਸਰਵਣ ਕਰਾਓ।
ਹਰ ਗੋਬਿੰਦ ਜਿਮ ਉਤਸਵ ਠਾਨੋ,
ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਕੌਤਕ ਕੀਤੇ ਆ, ਉਹਨਾਂ ਜੰਗ ਯੁੱਧ ਲੜੇ ਆ।
ਸ਼੍ਰੀ ਅਰਜਨ ਜਿਮ ਕੀਨ ਚਲਾਨੋ,
ਗੁਰੂ ਅਰਜਨ ਦੇਵ ਸਾਹਿਬ ਜਿਵੇਂ ਜੋਤੀ ਜੋਤ ਸਮਾਏ ਨੇ, ਸ਼ਹੀਦੀ ਪ੍ਰਾਪਤ ਕੀਤੀ ਆ, ਉਹ ਕਥਾ ਸਾਨੂੰ ਸੁਣਾਓ।
ਕਰ ਚੰਦੂ ਕੋ ਚਲਨ ਬਹਾਨੋ,
ਜਿਵੇਂ ਚੰਦੂ ਦੇ ਸਿਰ ਤੇ ਮਹਾਰਾਜ ਜੀ ਨੇ ਆਪਣੇ ਤਨ ਦਾ ਠੀਕਰਾ ਭੰਨਿਆ, ਉਹ ਕਥਾ ਸੁਣਾਓ।
ਸਕਲ ਕਥਾ ਵਿਸਤਾਰ ਸੁਣਾਓ,
ਸਾਰੀ ਕਥਾ ਭਾਈ ਸਾਹਿਬ ਜੀ ਭਾਈ ਰਾਮ ਕੁਇਰ ਜੀ ਸਾਨੂੰ ਵਿਸਥਾਰ ਨਾਲ ਸੁਣਾਓ।
ਹਮੇਂ ਨਿਹਾਲ ਕਰੋ ਹਰ ਖਾਵੋ,
ਕਥਾ ਸੁਣਾ ਕੇ ਸਾਨੂੰ ਨਿਹਾਲ ਕਰੋ, ਕਿਰਤਾਰਥ ਕਰੋ।
ਹਿਮ ਸਿੰਘਨ ਕੀ ਸੁਣ ਕਰ ਬਿਨੇ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਸਿੰਘਾਂ ਦੀ ਇਹ ਬੇਨਤੀ ਸੁਣੀ।
ਰਾਮ ਕੁਇਰ ਗਨ ਆਨੰਦ ਸਨੇ,
ਜੋ ਆਨੰਦ ਦੇ ਸਹਿਤ ਭਿੱਜੇ ਹੋਏ ਨੇ ਭਾਈ ਰਾਮ ਕੁਇਰ ਸਾਹਿਬ।
ਸ਼੍ਰੋਤਨ ਕੋ ਬੋ ਭਾਂਤ ਸਰਾਯੋ,
ਕਹਿੰਦੇ ਸ਼੍ਰੋਤਿਆਂ ਦੀ ਸ਼ਲਾਘਾ ਕੀਤੀ, ਜਿਹੜੇ ਕਥਾ ਸੁਣਦੇ ਸੀ ਨਾ ਉਹਨਾਂ ਦੀ ਸ਼ਲਾਘਾ ਕੀਤੀ ਭਾਈ ਰਾਮ ਕੁਇਰ ਜੀ ਨੇ।
ਜਿਨ ਬੋ ਸਿੱਖੀ ਧਰਮ ਨਿਭਾਇਓ,
ਜਿਨ੍ਹਾਂ ਨੇ ਗੁਰਸਿੱਖੀ ਦਾ ਧਰਮ ਨਿਭਾਇਆ ਹੈ।
ਜਨਮ ਸਫਲ ਆਪਣੋ ਕਰ ਲੀਨਸ,
ਭਾਈ ਸਾਹਿਬ ਕਹਿੰਦੇ ਉਹਨਾਂ ਆਪਣਾ ਜਨਮ ਸਫਲ ਕਰ ਲਿਆ, ਜਿਨ੍ਹਾਂ ਗੁਰਸਿੱਖੀ ਨਿਭਾਈ ਉਹਨਾਂ ਨੇ ਆਪਣਾ ਜਨਮ ਸਫਲ ਕਰ ਲਿਆ।
ਕਥਾ ਸੁਣਨ ਪਰ ਚਿਤ ਇਤ ਦੀਨਸ,
ਹੋ ਗੁਰੂ ਕੇ ਸਿੱਖੋ, ਤੁਸੀਂ ਗੁਰੂ ਸਾਹਿਬ ਦੀ ਕਥਾ ਸੁਣਨ ਚ ਆਪਣਾ ਚਿਤ ਜੋੜਿਆ।
ਤੁਮਰੇ ਉਰ ਕੋ ਨਿਸ਼ਚਾ ਹੇਰੇ,
ਤੁਹਾਡੇ ਹਿਰਦੇ ਦਾ ਇਹ ਨਿਸ਼ਚਾ ਵੇਖ ਕੇ,
ਅਧਿਕ ਆਨੰਦ ਉਮਗ ਤੋ ਮੇਰੇ,
ਮੇਰੇ ਮਨ ਚ ਵੀ ਆਨੰਦ ਆਉਂਦਾ ਵੀ ਮੈਂ ਤੁਹਾਨੂੰ ਕਥਾ ਸੁਣਾਵਾਂ।
ਰੁਚੀ ਅਨੁਸਾਰ ਕਉ ਇਤਿਹਾਸਾ,
ਰੁਚੀ ਸਹਿਤ ਮੈਂ ਗੁਰੂ ਕਾ ਇਤਿਹਾਸ ਤੁਹਾਨੂੰ ਸੁਣਾਵਾਂਗਾ।
ਸਰਬ ਖਾਲਸਾ ਸ਼ੁਭ ਸਭ ਪਾਸਾ,
ਸਰਬ ਖਾਲਸੇ ਦੇ ਸਨਮੁਖ ਇਤਿਹਾਸ ਵਰਣਨ ਕਰਾਂਗਾ।
ਸ਼੍ਰੀ ਅਰਜਨ ਕੋ ਸੁਣੋ ਚਲਾਨਾ,
ਸੁਣੋ ਹੁਣ ਸਿੰਘੋ ਗੁਰਸਿੱਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਸੱਚਖੰਡ ਜਾਣ ਦੀ ਕਥਾ।
ਹੁਣ ਸ਼੍ਰੀ ਹਰਗੋਬਿੰਦ ਅਖਿਆਨਾ,
ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਕਹਾਂਗੇ।
ਪੂਰਬ ਵਿਆਹ ਹੋਣ ਕੀ ਕਥਾ,
ਕਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਹੋਈ,
ਵਰਣਨ ਕਰੋ ਭਾਈ ਵਿਦ ਜਥਾ,
ਸਾਰੀ ਕਥਾ ਮੈਂ ਤੁਹਾਨੂੰ ਸਰਵਣ ਕਰਾਵਾਂਗਾ।
ਤੁਰਕੇ ਸ਼ਿਰ ਕੇ ਸੰਗ ਮਿਲਾਪਨ,
ਕਿਵੇਂ ਛੇਵੇਂ ਪਾਤਸ਼ਾਹ ਜਾ ਕੇ ਬਾਦਸ਼ਾਹ ਨੂੰ ਮਿਲੇ।
ਚੰਦੂ ਪਾਪੀ ਕੋ ਪੁਨ ਖਾਪਨ,
ਕਿਵੇਂ ਪਾਪੀ ਚੰਦੂ ਦੇ ਨੱਕ ਚ ਨਕੇਲ ਪਾ ਕੇ ਮਲੇਸ਼ ਨੂੰ ਮਾਰਿਆ।
ਦਿੱਲੀ ਪਤ ਕੇ ਰਹਿਬੋ ਸੰਗ,
ਕਿਵੇਂ ਦਿੱਲੀ ਦੇ ਬਾਦਸ਼ਾਹ ਕੋਲ ਜਾ ਕੇ ਰਹੇ, ਗਵਾਲੀਅਰ ਦੇ ਕਿਲੇ ਚ ਰਹੇ, ਉਹ ਸਾਰੀ ਕਥਾ ਸੁਣਾਵਾਂਗਾ।
ਬਿਗੜ ਪਰੇ ਤਬ ਜੂਟੇ ਜੰਗ,
ਕਿਵੇਂ ਬਾਦਸ਼ਾਹ ਸ਼ਾਹ ਜਹਾਨ ਗੁਰਦੇਵ ਨਾਲ ਵਿਗੜਿਆ ਤੇ ਜੰਗ ਹੋਏ।
ਸੈਨਾ ਤੁਰਕਨ ਕੀ ਗਨ ਕਾਈ,
ਕਿਵੇਂ ਚਾਰ ਜੰਗ ਲੜ ਕੇ ਛੇਵੇਂ ਪਾਤਸ਼ਾਹ ਨੇ ਮਲੇਛਾਂ ਦੀ ਸੈਨਾ ਮਾਰੀ।
ਬਚੇ ਸੂਰ ਸੇ ਗਏ ਪਲਾਈ,
ਜਿਹੜੇ ਬਚੇ ਉਹ ਵੀ ਜੰਗ ਦਾ ਮੈਦਾਨ ਭੱਜ ਕੇ ਛੱਡ ਕੇ ਚਲੇ ਗਏ।
ਇਸ਼ ਮਾਲਵੇ ਮੈਂ ਗੁਰ ਗਏ,
ਕਿਵੇਂ ਛੇਵੇਂ ਪਾਤਸ਼ਾਹ ਮਾਲਵੇ ਦੇ ਇਲਾਕੇ ਚ ਆਏ।
ਇੱਕ ਬਿਲਾਸ ਕਰਤ ਤੈ ਪਏ,
ਮਾਲਵੇ ਦੇ ਇਲਾਕੇ ਚ ਆ ਕੇ ਪਾਤਸ਼ਾਹ ਨੇ ਬਿਲਾਸ ਕੀਤੇ, ਕੌਤਕ ਕੀਤੇ।
ਆਦਿਕ ਸਤਿਗੁਰ ਕੀ ਕਥਾ,
ਇਹ ਸਾਰੀ ਕਥਾ ਜੋ ਗੁਰਦੇਵ ਦੀ ਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆ, ਮੈਂ ਅੱਗੇ ਕਹਾਂਗਾ। ਭਾਈ ਰਾਮ ਕੁਇਰ ਸਾਹਿਬ ਕਹਿੰਦੇ,
ਭਾਈ ਜਥਾ ਮੈਂ ਵਰਨੋ ਤਥਾ,
ਜਿਵੇਂ ਹੋਈ ਆ ਤਿਵੇਂ ਕਹਾਂਗਾ, ਇਹਦੇ ਚ ਬੜਾਵ ਨਹੀਂ ਰੱਖਾਂਗਾ।
ਮਹਾ ਮਹਾਤਮ ਸੁਣ ਬੇਕੇਰਾ,
ਐ ਗੁਰਮੁਖੋ ਇਸ ਕਥਾ ਨੂੰ ਸੁਣਨ ਦਾ ਬੜਾ ਵੱਡਾ ਮਹਾਤਮ ਹੈ, ਜਦੋਂ ਤੁਸੀਂ ਸੁਣੋਗੇ ਇਹਦੇ ਸੁਣਨ ਦਾ ਬੜਾ ਵੱਡਾ ਪੁੰਨ ਹੈ।
ਸ਼ਰਧਾ ਸਹਿਤ ਨਾ ਹੋਈ ਜਗ ਫੇਰਾ,
ਜਦੋਂ ਸ਼ਰਧਾ ਸਹਿਤ ਸੁਣੋਗੇ ਗੁਰਸਿੱਖੋ ਇਸ ਕਥਾ ਨੂੰ, ਭਾਈ ਰਾਮ ਕੁਇਰ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖ ਕਹਿੰਦੇ, ਇਸ ਕਥਾ ਨੂੰ ਸੁਣ ਕੇ ਤੁਹਾਨੂੰ ਸੰਸਾਰ ਚ ਦੁਬਾਰਾ ਜੰਮਣ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪਵੇਗਾ, ਤੁਸੀਂ ਇਹ ਸੰਸਾਰ ਵਿੱਚ ਮੁੜ ਕੇ ਫੇਰਾ ਨਹੀਂ ਪਾਓਗੇ।
ਸਤਿਗੁਰ ਕੋ ਪਦ ਪੰਕਜ ਪ੍ਰੇਮੋ,
ਗੁਰੂ ਸਾਹਿਬ ਦੇ ਚਰਨ ਕਮਲਾਂ ਦਾ ਪ੍ਰੇਮ ਤੁਹਾਡੇ ਹਿਰਦੇ ਚ ਜਾਗੇਗਾ।
ਵਧੇ ਦੇਤ ਜੋ ਜੋਗ ਸੋ ਛੇਮ,
ਜਿਹਦੇ ਚ ਜੋਗ ਤੇ ਛੇਮ ਕਲਿਆਣ ਦੋਵੇਂ ਪ੍ਰਾਪਤ ਹੋਣਗੇ।
ਸੁਤਬਿਤ ਆਦਿ ਕਾਮਨਾ ਜੋਈ,
ਇਸ ਕਥਾ ਨੂੰ ਸੁਣਨ ਦੀ ਇੱਛਾ ਰੱਖਣ ਵਾਲੇ ਜਿਹਨੂੰ ਪੁੱਤਰ ਦੀ ਕਾਮਨਾ, ਧਨ ਦੀ ਕਾਮਨਾ, ਬਿੱਤ ਦੀ ਕਾਮਨਾ, ਮਾਣ ਸਨਮਾਨ ਦੀ ਕਾਮਨਾ, ਭਾਈ ਰਾਮ ਕੁਵੇਰ ਸਾਹਿਬ ਕਹਿੰਦੇ ਇਸ ਕਥਾ ਚੋਂ ਸਭ ਕੁਝ ਹੀ ਸੁਣ ਕੇ ਪ੍ਰਾਪਤ ਹੋਵੇਗਾ।
ਸ਼੍ਰੋਤਨ ਕੋ ਸਭ ਦੇਵਤ ਸੋਈ,
ਇਹ ਸਰੋਤਿਆਂ ਨੂੰ ਸਾਰਾ ਸੁਖ ਦੇਣ ਵਾਲੀ ਕਥਾ, ਧਰਮ ਅਰਥ ਕਾਮ ਮੋਖ ਦੀ ਦਾਤੀ ਹੈ ਕਥਾ।
ਦੇਹ ਅਰੋਗ ਰੋਗ ਕੋ ਘਾਤਕ,
ਕਿਸੇ ਤਨ ਦੇ ਕੁੱਤੇ ਰੋਗ ਹੈ, ਇਸ ਕਥਾ ਨੂੰ ਸੁਣੇਗਾ ਭਾਵਨਾ ਨਾਲ, ਸ਼ਰਧਾ ਨਾਲ, ਇਸ ਭਾਵਨਾ ਨਾਲ ਕਿ ਮੇਰਾ ਰੋਗ ਕੱਟਿਆ ਜਾਏ, ਤੇ ਭਾਈ ਰਾਮ ਕੁਵੇਰ ਸਾਹਿਬ ਕਹਿੰਦੇ ਉਹਦੇ ਰੋਗ ਵੀ ਕੱਟੇ ਜਾਣਗੇ।
ਸਤਿ ਸ੍ਰੀ ਅਕਾਲ। ਅਨੇਕ ਪਾਤ ਕੇ ਪਾਤਕ ਹਾਤਕ,
ਅਨੇਕ ਪ੍ਰਕਾਰ ਦੇ ਜਿਹੜੇ ਪਾਪ ਨੇ ਇਸ ਕਥਾ ਨੂੰ ਸੁਣ ਕੇ ਕੱਟੇ ਜਾਣਗੇ।
ਮ੍ਰਿਤਕ ਪਿਚਾਰੀ ਬਰਨੇ ਜੋਏ,
ਹੇ ਭਾਈ ਮ੍ਰਿਤਕ ਦੇ ਪ੍ਰਾਣੀ ਜਦੋਂ ਕੋਈ ਮਰ ਜਾਂਦਾ ਉਹਦੇ ਪਿੱਛੋਂ ਜਿਹੜੀ ਕਥਾ ਕਹੀ ਜਾਂਦੀ ਹੈ,
ਤੈ ਪਰ ਲੋਕ ਵਿਖੇਗਾ ਤੋਏ,
ਕਹਿੰਦੇ ਭਾਈ ਇਸ ਕਥਾ ਨੂੰ ਜਦੋਂ ਕੋਈ ਮ੍ਰਿਤਕ ਦੇ ਸਮੇਂ ਵੀ ਸੁਣਾਵੇ ਨਾ ਗੁਰੂ ਸਾਹਿਬਾਂ ਦਾ ਇਤਿਹਾਸ, ਤਦੇ ਤੇ ਗੁਰਦੇਵ ਦਾ ਹੁਕਮ ਹੈ ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕਹਿੰਦੇ ਉਹਨੂੰ ਵੀ ਮਹਾਤਮ ਪ੍ਰਾਪਤ ਹੁੰਦਾ ਅੱਗੇ ਪਰਲੋਕ ਵਿੱਚ।
ਸੰਕਟ ਸਕਲ ਨਾਸ਼ਕੋ ਕਰਤਾ,
ਇਸ ਕਥਾ ਨਾਲ ਸਾਰੇ ਸੰਕਟ ਨਸ਼ਟ ਭ੍ਰਸ਼ਟ ਹੋ ਜਾਂਦੇ ਨੇ।
ਮਹਾ ਧਰਮ ਕੋ ਉਰਮੈ ਤਰਤਾ,
ਇਸ ਕਥਾ ਨੂੰ ਸੁਣਨ ਕਰਕੇ ਹਿਰਦੇ ਚ ਧਰਮ ਦਾ ਪ੍ਰਵੇਸ਼ ਹੁੰਦਾ।
ਸ਼ਰਧਾ ਕਰ ਜੋ ਸੁਨੇ ਸੁਣਾਵੇ,
ਸ਼ਰਧਾ ਨਾਲ ਇਸ ਕਥਾ ਨੂੰ ਸੁਣਾਉਣਗੇ ਤੇ ਜਿਹੜੇ ਸ਼ਰਧਾ ਨਾਲ ਇਸ ਕਥਾ ਨੂੰ ਸੁਣਨਗੇ,
ਅੰਤ ਸਮੇ ਗੁਰੂ ਤੇ ਗਤ ਪਾਵੇ,
ਅੰਤ ਸਮੇ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਸਮੀਪਤਾ ਤੇ ਸਤਿਗੁਰਾਂ ਦੀ ਸਹਾਇਤਾ ਪ੍ਰਾਪਤ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਕਥਾ ਸਾਡੇ ਹਿਰਦਿਆਂ ਚ ਵਸੇ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਰਖਾਏਕ ਹਮਾਰਾ ਸਵਾਮੀ, ਰਖਾਏਕ ਹਮਾਰਾ ਸਵਾਮੀ,
ਰਖਾਏਕ ਹਮਾਰਾ ਸਵਾਮੀ, ਰਖਾਏਕ ਹਮਾਰਾ ਸਵਾਮੀ,
ਰਖਾਏਕ ਹਮਾਰਾ ਸਵਾਮੀ, ਰਖਾਏਕ ਹਮਾਰਾ ਸਵਾਮੀ,
ਰਖਾਏਕ ਹਮਾਰਾ ਸਵਾਮੀ, ਰਖਾਏਕ ਹਮਾਰਾ ਸਵਾਮੀ।
ਸਗਲ ਕਟਾਕਾ ਅੰਤਰ ਜਾਮੇ, ਸਗਲ ਕਟਾਕਾ ਅੰਤਰ ਜਾਮੇ,
ਸਗਲ ਕਟਾਕਾ ਅੰਤਰ ਜਾਮੇ, ਸਗਲ ਕਟਾਕਾ ਅੰਤਰ ਜਾਮੀ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੀ ਸਦਾ ਬਬੇਕ,
ਪਰੰਪਰ ਹਰ ਹਰੇ,
ਹੈਪੀ ਓਣ ਹਾਰੇ,
ਹੇ ਸੰਤ ਹਕੈ ਸਦਾ ਸੰਗ,
ਨਿਧਾਰਾਂ ਆਧਾਰ,
ਹੇ ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾ,
ਰਾਖੋ ਹੀ ਐ ਪਰੋਏ,
प्रभ शरणागति
कृपा निधि दयाल
एक अखर हर मन बस्त
नानक होते निहाल
वाहिगुरु नाम जहाज है
चढ़े सो तेरे पारे
जो शरदा कर सेवंदे
पारी उतार नहार
वाहिगुरु नाम जहाज है
चढ़े सो तेरे पारे
जो शरदा कर सेवंदे
पारी उतार नहार
वाहिगुरु जी का खालसा वाहिगुरु जी की फतेह।